दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी का पावन पवित्र इतिहास साहब जी श्रवण कर रहे सी। इतिहास दे विच प्रसंग चल रहा सी भाई भगतू जी दे पुत्र भाई गौरे दा। प्रसंग इथों तक पहुंचा है कि सतगुरु हर राय सच्चे पातशाह जी कीर्तपुर नूं जा रहे ने, मगरे मगर अपने साथियों दे समेत भाई गौरा भी जा रहे। सतगुरां तों एक कोह दा फासला रखता है, जिथे सतगुरु जी डेरा लाउंदे ने उथों अपना डेरा भी उह एक कोह दे फासले ते रख लैंदा। कल इथों तक कथा पहुंची सी, अज इथों अगे मैं प्रारंभ करदा। इस बेद गमनत मग उलंघायो श्री कीरतपुर तब नियर आयो। ग्रंथाकार भाई संतोख सिंह जी लिखते ने इसे तरह करद्या करद्या सारे रस्ते नूं तय किया गया है, आखिरकार कीरतपुर बहुत ही ज्यादा लागे रह गया। कोस दूर पुर तेज ठौरा अपन सैन जुत उतरियो गौरा। एक को दी दूरी दे उते उस पुरी तो भाव के कीर्तपुर तो अपनी सेना दे समेत गौरे ने डेरा ला लिया। श्री हर राय प्रवेश जाए हरखे नर नारी समुदाय। सतगुरु हर राय सच्चे पातशाह जी ने कीर्तपुर नगरी दे विच प्रवेश किया है। सतगुरां दे आने नूं देख के सारे स्त्रियां पुरुष बहुत ही ज्यादा खुश हुए। चढ़ कोठन पर फूल बसावे देख देख सब सीस निवावे। सतगुरु हर राय सच्चे पातशाह जी गली दे विच दी लंघदे जांदे ने ते जिहड़ियां औरतां ने उह कोठे ते चढ़ियां होईयां सतगुरां दे सीस दे उत्ते फुल्लां दी वरखा कर रहियां ने। सतगुरां दा दर्शन कर करके सारे दे सारे सिर झुकाउंदे ने। उत्सव करियो अनेक प्रकारा पुर पर विश्यो सतगुरु निहारा। कवि जी लिखते ने कि जदों सतगुरु हर राय सच्चे पातशाह जी ने अपनी पुरी दे विच प्रवेश कीता ते सारिया ने उस वेले अनेकां प्रकार दा खुशियां दा माहौल पैदा कीता। निज मंदर सुंदर जह बनियो चित्र ते अंदर ते सुख सनियो। सतगुरां दा निवास जिहड़ा स्थान सी ਉਹ ਬਹੁਤ ਹੀ ਸੁੰਦਰ ਬਣਿਆ ਹੋਇਆ ਸੀ, ਅੰਦਰ ਅਨੇਕਾਂ ਪ੍ਰਕਾਰ ਦੇ ਚਿੱਤਰ ਚਿੱਤਰੇ ਹੋਏ ਸਨ। ਵਾਹਨ ਤਿਆਗ ਪ੍ਰਵੇਸ਼ ਜਾਏ ਦੀਹ ਪ੍ਰਿਯੰਕ ਬਿਛੋਨਾ ਛਾਏ। ਆਪਣੀ ਸਵਾਰੀ ਨੂੰ ਛੱਡ ਕੇ ਸਤਿਗੁਰਾਂ ਨੇ ਆਪਣੇ ਗ੍ਰਹਿ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਕਵੀ ਜੀ ਲਿਖਦੇ ਨੇ ਇੱਕ ਬਹੁਤ ਹੀ ਸੋਹਣਾ ਪਲੰਗ ਸੀ ਜਿਹਦੇ ਉੱਤੇ ਬਹੁਤ ਹੀ ਸੋਹਣੀ ਵਿਛਾਈ ਕੀਤੀ ਗਈ ਸੀ। ਦਾਸਣ ਆਣ ਡਸਾਵਨ ਕੀਨ ਸ੍ਰੀ ਹਰਿ ਰਾਇ ਹੇਰਿਆ ਸੀਨ। ਉਸ ਸੋਹਣੇ ਪਲੰਗ ਨੂੰ ਬਾਹਰ ਲਿਆ ਕੇ ਡਾ ਦਿੱਤਾ ਗਿਆ ਹੈ। ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਉਸ ਪਲੰਗ ਦੇ ਉੱਤੇ ਆਣ ਕੇ ਬਹਿ ਗਏ। ਚੌਂ ਦਿਸ਼ ਮਾਹ ਫਰਸ਼ ਜੋ ਹੋਵਾ ਰੰਗ ਅਨੇਕਨ ਕੋ ਸੁੱਠ ਜੋਵਾ। ਕਵੀ ਜੀ ਲਿਖਦੇ ਨੇ ਚਾਰ ਚੁਫੇਰੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਵਿਛਾਈਆਂ ਕੀਤੀਆਂ ਗਈਆਂ ਨੇ। ਰੰਗਾਂ ਰੰਗਾਂ ਦੇ ਜਿਹੜੇ ਗਲੀਚੇ ਆਦਿਕ ਨੇ ਉਹ ਸੁੰਦਰ ਵਿਛਾਏ ਗਏ। ਲੇ ਲੇ ਬਹੁ ਬਿਦ ਕੇ ਉਪਹਾਰ ਪੁਰਜਨ ਪਹੁੰਚੇ ਆਨੰਦ ਧਾਰ। ਤਰ੍ਹਾਂ ਤਰ੍ਹਾਂ ਦੇ ਤੋਹਫਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਉਪਹਾਰਾਂ ਨੂੰ ਲੈ ਕੇ ਪੁਰੀ ਦੇ ਜਿੰਨੇ ਵੀ ਲੋਕ ਸਨ ਉਹ ਆਨੰਦ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਸਮੀਪ ਪਹੁੰਚੇ। ਬੰਦਨ ਕਰ ਅਰਬਿੰਦ ਚਰਨ ਕੋ ਦੇਖਤ ਦਰਸ਼ਨ ਕਸ਼ਟ ਹਰਨ ਕੋ। ਸਾਰੇ ਦੇ ਸਾਰੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕਰ ਰਹੇ ਨੇ, ਸਤਿਗੁਰਾਂ ਦਾ ਦਰਸ਼ਨ ਕਰ ਰਹੇ ਨੇ। ਜਿਹੜੇ ਸਤਿਗੁਰੂ ਜੀ ਕਵੀ ਜੀ ਲਿਖਦੇ ਨੇ ਕਿ ਦੁੱਖਾਂ ਤੇ ਕਸ਼ਟਾਂ ਦਾ ਨਾਸ ਕਰਨ ਵਾਲੇ ਨੇ। ਕੁਸ਼ਲ ਪ੍ਰਸ਼ਨ ਸਭ ਸੋ ਗੁਰ ਕਰਿਓ ਕਿਰਪਾ ਆਪ ਕੀ ਤੈਨੂੰ ਉਚਰਿਓ। ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦੀ ਸੁਖ ਸਾਂਦ ਦੀ ਖਬਰ ਪੁੱਛੀ ਹੈ। ਸਾਰਿਆਂ ਦੇ ਮੂੰਹ ਦੇ ਵਿੱਚੋਂ ਇਹੀ ਆਵਾਜ਼ ਆਈ ਹੈ, ਕਿਰਪਾ ਆਪ ਕੀ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੀ ਬੜੀ ਕਿਰਪਾ ਹੈ ਆਨੰਦ ਦੇ ਨਾਲ।
ਪਿਤਾ ਆਪ ਕੇ ਨਗਰ ਬਸਾਇਓ ਨਰ ਨਾਰ ਨੇ ਆਨੰਦ ਉਪ ਜਾਇਓ।
ਪੁਰੀ ਦੇ ਲੋਕ ਕਹਿੰਦੇ ਨੇ ਕਿ ਤੁਹਾਡੇ ਪਿਤਾ ਨੇ ਇਸ ਨਗਰੀ ਨੂੰ ਵਸਾਇਆ ਹੈ। ਇਸਤਰੀਆਂ ਤੇ ਪੁਰਸ਼ ਉਦੋਂ ਤੋਂ ਲੈ ਕੇ ਬਹੁਤ ਜ਼ਿਆਦਾ ਆਨੰਦ ਦੇ ਵਿੱਚ ਹੀ ਇੱਥੇ ਰਹਿੰਦੇ ਨੇ, ਕਿਉਂਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਇਆ ਸੀ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਭਾਵ ਕੇ ਆਪਣੇ ਪੁੱਤਰ ਨੂੰ ਹੁਕਮ ਕਰਕੇ ਇਸ ਨਗਰ ਦਾ ਨਿਰਮਾਣ ਕਰਵਾਇਆ ਸੀ।
ਤੁਮ ਪੀ ਨਹਿਨ ਬਿਸਾਰੋ ਇਨਕੋ ਅਹੋ ਆਸਰਾ ਇਨਪੁਰ ਜਨਕੋ।
ਸਾਰੇ ਸਿੱਖ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਤੁਸੀਂ ਵੀ ਇਸ ਪੁਰੀ ਨੂੰ ਕਦੇ ਨਾ ਵਿਸਾਰੋ, ਨਾ ਭੁੱਲੋ। ਸਾਰਿਆਂ ਇਸਤਰੀਆਂ ਤੇ ਪੁਰਸ਼ਾਂ ਦਾ ਸੱਚੇ ਪਾਤਸ਼ਾਹ ਤੁਸੀਂ ਆਸਰਾ ਹੋ।
ਚਿਰੰ ਕਾਲ ਬਾਹਰ ਪੀ ਰਹੇ ਸਦਾ ਪ੍ਰਤੀਖਤ ਹਮ ਮਗ ਲਹੇ।
ਕਹਿੰਦੇ ਨੇ ਸੱਚੇ ਪਾਤਸ਼ਾਹ ਬਹੁਤ ਲੰਮੇ ਸਮੇਂ ਤੋਂ ਤੁਸੀਂ ਇਸ ਪੁਰੀ ਤੋਂ ਬਾਹਰ ਰਹਿ ਚੁੱਕੇ ਹੋ। ਸੱਚੇ ਪਾਤਸ਼ਾਹ ਅਸੀਂ ਹਮੇਸ਼ਾ ਤੁਹਾਡੇ ਆਉਣੇ ਦੀ ਪ੍ਰਤੀਕਸ਼ਾ ਕਰਦੇ ਰਹੇ।
ਅਪਰ ਨਹੀਂ ਇਸ ਪੁਰ ਕੋ ਮਾਲਿਕ ਰਾਖਣ ਪਾਲਣ ਤੁਮਰੇ ਤਾਲਕ।
ਸਾਰੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਹੋਰ ਕੋਈ ਵੀ ਇਸ ਨਗਰੀ ਦਾ ਮਾਲਕ ਨਹੀਂ ਹੈ, ਤੁਸੀਂ ਸੱਚੇ ਪਾਤਸ਼ਾਹ ਮਾਲਕ ਹੋ। ਰੱਖਣਾ ਪਾਲਣਾ ਇਹ ਤੁਹਾਡਾ ਹੀ ਤਲਕ ਹੈ, ਤੁਹਾਡੇ ਹੀ ਅਖਤਿਆਰ ਦੇ ਵਿੱਚ।
ਸੁਣ ਕਰ ਬੋਲੇ ਸ੍ਰੀ ਹਰਿ ਰਾਇ ਰਹੇ ਪਿਤਾਮਾ ਜੀ ਇਸ ਥਾਏ।
ਉਹਨਾਂ ਦੀ ਬੇਨਤੀ ਨੂੰ ਸੁਣ ਕੇ ਫੇਰ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਕਹਿੰਦੇ ਨੇ ਰਹੇ ਪਿਤਾਮਾ ਜੀ ਇਸ ਥਾਏ, ਭਾਵ ਕੇ ਮੇਰੇ ਦਾਦਾ ਜੀ, ਭਾਵ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੀ ਇੱਥੇ ਬਹੁਤਾ ਚਿਰ ਰਹੇ।
ਹਮ ਪੀ ਤਿਮਿਤ ਬਾਸ ਕਰਾਂਗੇ ਪੁਰ ਕੋ ਖੇਦ ਨ ਕੋਈ ਧਰੇਂਗੇ।
ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਵਾਂਗ ਮੈਂ ਵੀ ਇਸ ਨਗਰੀ ਦੇ ਵਿੱਚ ਆਪਣਾ ਵਾਸਾ ਰੱਖਾਂਗਾ, ਕਦੇ ਵੀ ਇਸ ਨਗਰੀ ਨੂੰ ਕੋਈ ਵੀ ਖੇਦ ਕਸ਼ਟ ਹੋਣ ਨਹੀਂ ਦਿਆਂਗਾ।
ਬਸੋ ਨਚਿੰਤ ਆਨੰਦ ਉਪਜਾਵੋ ਗੁਰ ਗੁਰ ਸਿਮਰੋ ਬਿਗਨ ਮਿਟਾਵੋ।
ਸਤਿਗੁਰੂ ਜੀ ਸਾਰਿਆਂ ਨੂੰ ਕਹਿੰਦੇ ਨੇ ਕਿ ਤੁਸੀਂ ਚਿੰਤਾ ਤੋਂ ਰਹਿਤ ਹੋ ਕੇ ਇਸ ਨਗਰੀ ਦੇ ਵਿੱਚ ਆਨੰਦ ਦੇ ਨਾਲ ਵਸੋ, ਗੁਰ ਗੁਰ ਸਿਮਰੋ ਬਿਘਨ ਮਿਟਾਵੋ। ਗੁਰੂ ਦੇ ਨਾਮ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਿਮਰੋ, ਓਹਨੂੰ ਯਾਦ ਕਰੋ, ਜੇਕਰ ਇਸ ਤਰ੍ਹਾਂ ਕਰੋਗੇ ਬਿਘਨ ਮਿਟਾਵੋ ਤੁਹਾਡੇ ਸਾਰੇ ਬਿਘਨ ਦੂਰ ਹੋਣਗੇ।
ਸ੍ਰੀ ਹਰਿ ਕ੍ਰਿਸ਼ਨ ਚੰਦ ਕੋ ਪਾਸ ਆਨਿਓ ਗੋਦ ਉਠਾਏ ਦਾਸ।
ਕਵੀ ਜੀ ਲਿਖਦੇ ਨੇ ਸਤਿਗੁਰੂ ਜੀ ਅਜੇ ਇਹਨੇ ਬਚਨ ਵਿਲਾਸ ਕਰ ਹੀ ਰਹੇ ਸਨ ਕਿ ਇਹਨੇ ਚਿਰ ਨੂੰ ਕੋਈ ਦਾਸ ਸ੍ਰੀ ਹਰਿ ਕ੍ਰਿਸ਼ਨ ਜੀ ਨੂੰ ਗੋਦੀ ਦੇ ਵਿੱਚ ਚੁੱਕ ਕੇ ਸਤਿਗੁਰਾਂ ਦੇ ਕੋਲ ਲੈ ਆਏ।
ਪਿਤ ਕੇ ਸਨਮੁਖ ਹੈ ਕਰ ਠਾਡੋ, ਕਰੀ ਨਮੋ ਸੋ ਚਾਓ ਚਿਤ ਬਾਡੋ।
ਉਸ ਵੇਲੇ ਸ੍ਰੀ ਹਰਿ ਕ੍ਰਿਸ਼ਨ ਜੀ ਆਪਣੇ ਪੈਰਾਂ ਦੇ ਸਹਾਰੇ ਖਲੋ ਗਏ ਨੇ, ਸਾਹਮਣੇ ਖਲੋ ਕੇ ਹੱਥ ਜੋੜ ਕੇ ਬੜੇ ਚਾਅ ਦੇ ਨਾਲ ਸ੍ਰੀ ਹਰਿ ਕ੍ਰਿਸ਼ਨ ਜੀ ਨੇ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਪ੍ਰਣਾਮ ਕੀਤੇ।
ਲਗ ਸੁਤ ਕੋ ਪਿਖ ਗਹਿ ਕਰ ਬਾਹੁ, ਲੀਏ ਬਿਠਾਏ ਅੰਕ ਕੇ ਮਾਹੂ।
ਕਵੀ ਜੀ ਲਿਖਦੇ ਨੇ ਕਿ ਆਪਣੇ ਛੋਟੇ ਸਪੁੱਤਰ ਨੂੰ ਬਾਹਾਂ ਤੋਂ ਫੜ ਕੇ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਨੇ ਆਪਣੀ ਗੋਦੀ ਦੇ ਵਿੱਚ ਬਿਠਾ ਲਿਆ।
ਮੁਖ ਹੇਰਤ ਫੇਰਤ ਸਿਰ ਹਾਥ, ਜਨ ਬਣ ਤਖਤ ਕੋ ਨਾਥ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਹਰਿ ਕ੍ਰਿਸ਼ਨ ਜੀ ਦੇ ਮੂੰਹ ਦੇ ਉੱਤੇ ਹੱਥ ਫੇਰਿਆ ਹੈ, ਸਿਰ ਦੇ ਉੱਤੇ ਦਿਲਾਸਾ ਭਰਿਆ ਪਿਆਰ ਦਿੱਤਾ ਹੈ। ਜਾਨ ਬਣੇ ਤਖਤ ਕੋ ਨਾਥ, ਕਵੀ ਜੀ ਲਿਖਦੇ ਨੇ ਕਿਉਂਕਿ ਅੰਤਰ ਜਾਮੇ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਇਸ ਗੱਲ ਨੂੰ ਜਾਣਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਨਾਨਕ ਦੇ ਤਖਤ ਦਾ ਇਸ ਨੇ ਮਾਲਕ ਬਣਨਾ।
ਪੌਣੀ ਉੱਠ ਘਰ ਤਹ ਜਲਦ ਬਬੇਕਾ, ਮਾਤਾ ਨੇਤੀ ਪਗ ਸਿਰ ਟੇਕਾ।
ਇਸ ਤੋਂ ਬਾਅਦ ਸਤਿਗੁਰੂ ਜੀ ਜੋ ਕਿ ਗਿਆਨ ਦੇ ਸਮੁੰਦਰ ਨੇ ਉਥੋਂ ਉੱਠੇ ਨੇ ਤੇ ਮਾਤਾ ਨੇਤੀ ਦੇ ਚਰਨਾਂ ਤੇ ਜਾ ਕੇ ਮੱਥਾ ਟੇਕਿਆ।
ਸੁਤ ਕੋ ਪਿਖਤ ਆਸ਼ਖਾ ਦਈ, ਹਿਰਦੈ ਆਨੰਦ ਪ੍ਰਫੁੱਲਤ ਪਈ।
ਆਪਣੇ ਪੁੱਤਰ ਨੂੰ ਦੇਖ ਕੇ ਮਾਤਾ ਨੇਤੀ ਜੀ ਬੜੇ ਪ੍ਰਸੰਨ ਹੋਏ ਨੇ, ਆਸ਼ੀਰਵਾਦ ਦਿੱਤਾ ਹੈ, ਬਹੁਤ ਹੀ ਜ਼ਿਆਦਾ ਪ੍ਰਫੁੱਲਤ ਹੋਏ, ਆਨੰਦ ਦੇ ਵਿੱਚ ਭਿੱਜੇ।
ਪੁਣ ਸਭ ਮਹਿਲਾ ਦਰਸ਼ਨ ਕੀਨ, ਬੰਦ ਪਦ ਰਿਦ ਮੁਦ ਮੈਲੀਨ।
ਇਸ ਤੋਂ ਬਾਅਦ ਸਤਿਗੁਰਾਂ ਦੇ ਦੋਵਾਂ ਮਹਿਲਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰਾਂ ਕੀਤੀਆਂ ਨੇ। ਇਸ ਤੋਂ ਇਲਾਵਾ ਹੋਰ ਵੀ ਦਾਸੀਆਂ ਤੇ ਦਾਸ ਬੜੀ ਖੁਸ਼ੀ ਦੇ ਨਾਲ ਸਤਿਗੁਰਾਂ ਨੂੰ ਮਿਲੇ।
ਇਸ ਬਿਦ ਕੀਰਤ ਪੁਰ ਮੈਂ ਜਾਏ, ਬਸੇ ਆਣ ਸ੍ਰੀ ਗੁਰ ਹਰਿ ਰਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਕੀਰਤਪੁਰ ਦੇ ਵਿੱਚ ਰਹਿਣ ਲੱਗੇ ਨੇ ਬੜੇ ਆਨੰਦ ਦੇ ਨਾਲ। ਕਵੀ ਜੀ ਆਪਣੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਖਸ਼ਟ ਮਾਸਪੁਰ ਮੈਂ ਬਸੇ, ਨਾਨਾ ਕਰਤ ਬਿਲਾਸ, ਚੌਂਦਿਸ ਕੀ ਗਨ ਸੰਗਤਾਂ ਸੰਗ ਮਸੰਦ ਸੋਦਾਸ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ 6 ਮਹੀਨੇ ਇਸੇ ਤਰੀਕੇ ਦੇ ਨਾਲ ਆਨੰਦ ਦੇ ਬਿਲਾਸਾਂ ਦੇ ਵਿੱਚ ਸਤਿਗੁਰਾਂ ਨੇ ਬਤੀਤ ਕੀਤੇ ਨੇ। 4 ਫੇਰਿਓ ਜਿੰਨੀਆਂ ਵੀ ਸੰਗਤਾਂ ਤੇ ਜਿੰਨੇ ਵੀ ਮਸੰਦ ਨੇ ਉਹ ਸਤਿਗੁਰਾਂ ਦੇ ਹਜ਼ੂਰ ਪਹੁੰਚਦੇ ਨੇ।
ਲੈ ਲੈ ਅਨਕ ਅਕੋਰਨ ਆਵੇ, ਦਰਸੈ ਮਨੋ ਕਾਮਨਾ ਪਾਵੇ।
ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਸੰਗਤ ਲੈ ਕੇ ਪਹੁੰਚਦੀ ਹੈ, ਸਤਿਗੁਰਾਂ ਦਾ ਆਣ ਕੇ ਸੰਗਤ ਦਰਸ਼ਨ ਕਰਦੀ ਹੈ ਤੇ ਆਪਣੀਆਂ ਮਨੋ ਕਾਮਨਾ ਨੂੰ ਪੂਰਿਆਂ ਕਰਦੀ ਹੈ।
ਦੇਸ਼ ਬਦੇਸ਼ ਜਗਤ ਮੈਂ ਸਾਰੇ, ਗੁਰ ਕੀਰਤ ਪਸਰੀ ਸੁਖ ਸਾਰੇ।
ਇਸ ਤਰੀਕੇ ਦੇ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭਾਵ ਕੇ ਸਾਰੀ ਦੁਨੀਆਂ ਦੇ ਵਿੱਚ ਹੀ ਸਤਿਗੁਰਾਂ ਦੀ ਜਿਹੜੀ ਕੀਰਤੀ ਹੈ ਉਹਨਾਂ ਦਾ ਜਿਹੜਾ ਉੱਜਲ ਜਸ ਹੈ ਉਹ ਸੁਖ ਦੇ ਨਾਲ ਪਸਰ ਗਿਆ।
ਦੀਪ ਮਾਲ ਬੈਸਾਖੀ ਆਦਿ ਮੇਲਾ ਹੋਏ ਸੰਤ ਸੰਵਾਦ।
ਦੀਵਾਲੀ ਦੇ ਉੱਤੇ ਵੈਸਾਖੀ ਦੇ ਉੱਤੇ ਬਹੁਤ ਭਾਰੀ ਮੇਲਾ ਲੱਗਦਾ ਹੈ। ਮੇਲਿਆਂ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਸੰਤਾਂ ਦਾ ਸੰਵਾਦ ਹੁੰਦਾ, ਭਾਵ ਕਿ ਸੰਤਾਂ ਬ੍ਰਹਮ ਗਿਆਨੀਆਂ ਦੀਆਂ ਗੋਸ਼ਟੀਆਂ ਹੁੰਦੀਆਂ।
ਭਜਨ ਕੀਰਤਨ ਆਠੋਂ ਜਾਮੂ ਕੇਤਕ ਲਿਵ ਲਾਗੀ ਸਤ ਨਾਮੂ।
ਭਜਨ ਹੁੰਦਾ ਹੈ, ਕੀਰਤਨ ਹੁੰਦਾ ਹੈ, ਅੱਠੇ ਪੈਰ ਭਜਨ ਤੇ ਬਾਣੀ ਦਾ ਪ੍ਰਵਾਹ ਚੱਲਦਾ ਹੀ ਰਹਿੰਦਾ ਹੈ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕੇਤਕ ਲਿਵ ਲਾਗੀ ਸਤਨਾਮੂ। ਕਈ ਕਈ ਐਸੇ ਪ੍ਰੇਮੀ ਸਿੱਖ ਨੇ ਜਿਨ੍ਹਾਂ ਦੀ ਸੁਰਤੀ ਹਮੇਸ਼ਾ ਸੱਚੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੀ ਰਹਿੰਦੀ।
ਸਿੱਖ ਅਨੇਕ ਮੰਜੀਆਂ ਵਾਰੇ ਨਿਜ ਨਿਜ ਸੰਗਤ ਕੀਨ ਉਦਾਰੇ।
ਇਸ ਤੋਂ ਇਲਾਵਾ ਅਨੇਕਾਂ ਹੀ ਐਸੇ ਸਿੱਖ ਨੇ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੰਜੀ ਦੀ ਉਪਾਧੀ ਦਿੱਤੀ ਹੋਈ ਹੈ ਤੇ ਉਹ ਬਹੁਤ ਜ਼ਿਆਦਾ ਸਰਮੌਰ ਸਿੱਖ ਨੇ ਜਿਹੜੇ ਕਿ ਸੰਗਤਾਂ ਨੂੰ ਪ੍ਰੇਰ ਕੇ ਸਤਿਗੁਰਾਂ ਦੇ ਹਜ਼ੂਰ ਲੈ ਕੇ ਆਉਂਦੇ।
ਫੁਰੈ ਬਾਕ ਤੂਰਨ ਬਰ ਸਰਾਪੇ ਅਜ਼ਮਤ ਜੁਣ ਗਣ ਗੁਰੂ ਸੁਥਾਪੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਐਸੇ ਗੁਰਮੁਖ ਸਿੱਖਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਥਾਪਨਾ ਕੀਤੀ ਹੋਈ ਹੈ ਜਿਨ੍ਹਾਂ ਦਾ ਆਖਿਆ ਹੋਇਆ ਬਚਨ ਹਮੇਸ਼ਾ ਪੂਰਾ ਹੁੰਦਾ ਹੈ, ਭਾਵੇਂ ਉਹ ਬਚਨ ਹੋਵੇ ਸਰਾਪ ਤੇ ਭਾਵੇਂ ਉਹ ਹੋਵੇ ਵਰਦਾਨ। ਭਾਵ ਕੇ ਐਸੇ ਮਹਾਂਪੁਰਖ ਬਣਾਏ ਹੋਏ ਨੇ ਕਰਾਮਾਤੇ ਸਤਿਗੁਰਾਂ ਨੇ ਆਪਣੀ ਕਿਰਪਾ ਦੇ ਨਾਲ ਜਿਨ੍ਹਾਂ ਦੇ ਬਚਨ ਝੱਟ ਹੀ ਪੂਰੇ ਹੁੰਦੇ ਨੇ।
ਸੋ ਸਭ ਦਰਸ਼ਨ ਕੋ ਚੱਲ ਆਵੇ ਵਸਤੇ ਅਜਾਇਬ ਗੁਰ ਹਿਤ ਲਿਆਵੇ।
ਐਸੇ ਜਿਹੜੇ ਸਤਿਗੁਰਾਂ ਦੀ ਸਥਾਪਨਾ ਦੇ ਨਾਲ ਬਣੇ ਹੋਏ ਸਿੱਖ ਨੇ ਉਹ ਵੀ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਆਉਂਦੇ ਨੇ। ਅਲੌਕਿਕ ਕਿਸਮ ਦੀਆਂ ਜਿਹੜੀਆਂ ਭੇਟਾਵਾਂ ਨੇ ਗੁਰੂ ਦੇ ਹਿੱਤ ਦੇ ਵਾਸਤੇ ਲਿਆਂਦੀਆਂ ਜਾਂਦੀਆਂ।
ਚੱਕਰਵਰਤ ਜਿਮ ਮਹਾਅਧੀਸ਼ਾ ਸਭ ਨੇ ਪਿਆਏ ਨਿਵਾਵੇ ਸੀਸਾ।
ਕਵੀ ਜੀ ਲਿਖਦੇ ਨੇ ਕਿ ਜਿਵੇਂ ਕੋਈ ਚੱਕਰਵਰਤੀ ਰਾਜਾ ਹੁੰਦਾ ਜਿਹੜਾ ਕਿ ਸਾਰਿਆਂ ਤੋਂ ਵੱਡਾ ਮਹਾਰਾਜਾ ਹੁੰਦਾ ਹੈ, ਬਾਕੀ ਸਾਰੇ ਦੇ ਸਾਰੇ ਛੋਟੇ ਆਣ ਕੇ ਜਿਸ ਤਰ੍ਹਾਂ ਉਸ ਚੱਕਰਵਰਤੀ ਰਾਜੇ ਨੂੰ ਸਿਰ ਨਵਾਉਂਦੇ ਨੇ, ਇਸੇ ਤਰ੍ਹਾਂ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਉਂਦੇ ਨੇ।
ਤਥਾ ਤਖਤ ਪਰ ਸ੍ਰੀ ਹਰਿ ਰਾਏ ਦੇਤ ਦਾਨ ਬਹੁ ਰਹਿ ਸੁਹਾਏ।
ਉਸੇ ਹੀ ਤਰੀਕੇ ਦੇ ਨਾਲ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਤਖਤ ਦੇ ਉੱਤੇ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਨੇ ਦੇਤ ਦਾਨ ਬਹੁ ਰਹਿ ਸੁਹਾਏ, ਬਹੁਤਾ ਸਾਰਾ ਦਾਨ ਦਿੰਦੇ ਨੇ।
ਮਨੋ ਕਾਮਨਾ ਮਨ ਤੇ ਜਾਚੈ ਕੇਤਕ ਜਾਚਤ ਬਚਨ ਉਬਾਚੈ।
ਹੁਣ ਕਈ ਜਿਹੜੇ ਲੋਕ ਨੇ ਉਹ ਆਪਣੇ ਮਨੋ ਹੀ ਕਾਮਨਾ ਕਰਦੇ ਨੇ, ਮਨ ਦੇ ਨਾਲ ਹੀ ਕੁਝ ਮੰਗਦੇ ਨੇ ਤੇ ਕਈ ਸਤਿਗੁਰਾਂ ਦੇ ਹਜ਼ੂਰ ਸਾਹਮਣੇ ਪ੍ਰਤੱਖ ਰੂਪ ਦੇ ਵਿੱਚ ਅਰਜ ਕਰਦੇ ਨੇ।
ਗੁਪਤ ਬਿਦਤ ਦਾਸਨ ਕੀ ਆਸ ਪੁਰਵਤ ਸਗਰੀ ਦੇਤ ਹੁਲਾਸ।
ਹੁਣ ਦੋ ਪ੍ਰਕਾਰ ਦੇ ਨਾਲ ਸਤਿਗੁਰਾਂ ਦੇ ਹਜ਼ੂਰ ਅਰਜ ਬੇਨਤੀ ਕੀਤੀ ਜਾ ਸਕਦੀ ਹੈ। ਕਵੀ ਜੀ ਲਿਖਦੇ ਨੇ ਕਈ ਐਸੇ ਨੇ ਜਿਹੜੇ ਕਿ ਪ੍ਰਤੱਖ ਰੂਪ ਦੇ ਵਿੱਚ ਸਤਿਗੁਰਾਂ ਦੇ ਕੋਲ ਕੋਈ ਅਰਜ ਨਹੀਂ ਕਰਦੇ, ਮਨੋ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਬੇਨਤੀ ਕਰਦੇ ਨੇ। ਉਹ ਨੇ ਗੁਪਤ, ਅੱਗੇ ਲਿਖਿਆ ਬਿਦਤ, ਕਈ ਐਸੇ ਦਾਸ ਨੇ ਜਿਹੜੇ ਸਤਿਗੁਰਾਂ ਦੇ ਸਾਹਮਣੇ ਜਾ ਕੇ ਆਪਣੀ ਅਰਜ ਬੇਨਤੀ ਕਰਦੇ ਨੇ, ਉਹਨੂੰ ਬਿਦਤ ਆਖਿਆ ਜਾਂਦਾ ਪ੍ਰਗਟ ਰੂਪ ਦੇ ਵਿੱਚ। ਕਵੀ ਜੀ ਲਿਖਦੇ ਨੇ ਕਿ ਪੁਰਵਤ ਸਗਰੀ ਦੇਤ ਹੁਲਾਸ, ਭਾਵੇਂ ਕੋਈ ਗੁਪਤ ਤਰੀਕੇ ਦੇ ਨਾਲ ਮਨੋ ਅਰਦਾਸ ਕਰਦਾ ਤੇ ਭਾਵੇਂ ਕੋਈ ਪ੍ਰਗਟ ਰੂਪ ਦੇ ਵਿੱਚ ਅਰਜ ਬੇਨਤੀ ਕਰਦਾ, ਸਤਿਗੁਰੂ ਜੀ ਦੋਵਾਂ ਪ੍ਰਕਾਰ ਦੀ ਬੇਨਤੀ ਨੂੰ ਸੁਣ ਕੇ ਉਹਨਾਂ ਦੀ ਆਸ਼ਾ ਨੂੰ ਪੂਰੀਆਂ ਕਰਦੇ ਨੇ, ਉਹਨਾਂ ਨੂੰ ਹੁਲਾਸ ਦਿੰਦੇ ਨੇ, ਉਹਨਾਂ ਨੂੰ ਖੁਸ਼ੀ ਦਿੰਦੇ ਨੇ।
ਕੇਚਿਤ ਪੁੱਤਰ ਕਾਮਨਾ ਪਾਵੇ ਕੇਚਿਤ ਬਿਤ ਪ੍ਰਾਪਤ ਹਰ ਖਾਵੇ।
ਕਵੀ ਜੀ ਲਿਖਦੇ ਨੇ ਕਿ ਕਈ ਪੁੱਤਰ ਦੀ ਕਾਮਨਾ ਕਰਦੇ ਨੇ ਤੇ ਕਈ ਧਨ ਦੀ ਪ੍ਰਾਪਤੀ ਦੇ ਵਾਸਤੇ ਬੇਨਤੀ ਕਰਦੇ ਨੇ।
ਕੇਚਿਤ ਧਨ ਅਰੋਗ ਤਾ ਜਾਚ ਕੇਚਿਤ ਬਿਗਨ ਬਿਨਾਸ਼ ਉਬਾਚ।
ਕਈਆਂ ਦੀ ਅਰਜ ਹੁੰਦੀ ਹੈ ਸੱਚੇ ਪਾਤਸ਼ਾਹ ਸਰੀਰ ਦੀ ਅਰੋਗਤਾ ਹੋਵੇ, ਕਈਆਂ ਦੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਅਰਜ ਹੁੰਦੀ ਹੈ ਕਿ ਸੱਚੇ ਪਾਤਸ਼ਾਹ ਸਾਡੇ ਸਾਰੇ ਦੁੱਖਾਂ ਤੇ ਵਿਘਨਾਂ ਨੂੰ ਤੁਸੀਂ ਦੂਰ ਕਰ ਦਿਓ।
ਕੇ ਚਿਤ ਪੀਰ ਪਰੇ ਜਬ ਆਏ ਜਾਚਿਤ ਬਣ ਕੇ ਦੀਨ ਸਹਾਏ।
ਕਈ ਕਈ ਕਵੀ ਜੀ ਲਿਖਦੇ ਨੇ, ਐਸੇ ਸਿੱਖ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਦੋਂ ਮਦਦ ਮੰਗਦੇ ਨੇ ਜਦੋਂ ਕੋਈ ਭੀੜ ਪੈ ਜਾਂਦੀ ਹੈ, ਜਦੋਂ ਕੋਈ ਔਕੜ ਆ ਜਾਂਦੀ ਹੈ। ਜਾਚਤ ਬਣ ਕੇ ਦੀਨ ਸਹਾਏ, ਕਹਿਣ ਤੋਂ ਭਾਵ ਹੈ ਕਿ ਦੀਨ ਬਣ ਕੇ ਉਹ ਫਿਰ ਸਹਾਇਤਾ ਦੀ ਸਤਿਗੁਰਾਂ ਤੋਂ ਮੰਗ ਕਰਦੇ ਨੇ।
ਕੋ ਕੋ ਕਾਰਜ ਗਿਣੀਐ ਜਗ ਕੇ ਪਾਵੈ ਨਿਕਟ ਗੁਰੂ ਸਰ ਬਗ ਕੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿੰਨਾ ਕਿੰਨਾ ਕਾਰਜਾਂ ਦੀ ਮੈਂ ਗਿਣਤੀ ਕਰਕੇ ਦੱਸਾਂ ਕਿ ਦੁਨੀਆਂ ਦੇ ਕਾਰਜ ਕਿੰਨੇ ਨੇ ਤੇ ਕਿੰਨੇ ਪ੍ਰਕਾਰ ਦੀਆਂ ਸਤਿਗੁਰਾਂ ਦੇ ਕੋਲ ਅਰਜ਼ਾਂ ਹੁੰਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਕਿ ਸਰਬੱਗ ਨੇ ਉਹ ਸਾਰਿਆਂ ਦੀ ਮੰਗ ਨੂੰ ਪੂਰਿਆ ਕਰਦੇ ਨੇ।
ਗਾਦੀ ਉਚਿਤ ਬੈਠ ਛਬ ਪਾਵੇ ਪੱਟ ਚੋਂ ਦਿਸ਼ਾ ਦੀਵਾਨ ਲਗਾਵੇ।
ਉੱਚੀ ਗੱਦੀ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠ ਕੇ ਸੋਭਾ ਪਾਉਂਦੇ ਨੇ। ਜਿਹੜੇ ਸਤਿਗੁਰਾਂ ਦੇ ਸ਼ਸਤਰਧਾਰੀ ਯੋਧੇ ਨੇ ਉਹ ਆਸੇ ਪਾਸੇ ਜੁੜਦੇ ਨੇ।
ਖਾਰੇ ਮੇਵੜੇ ਸੰਗਤ ਕੇਰੇ ਕਰ ਅਰਦਾਸ ਸੁਣਾਏ ਅਗੇਰੇ।
ਜਦੋਂ ਸਤਿਗੁਰੂ ਜੀ ਸਭਾ ਦੇ ਵਿੱਚ ਬੈਠਦੇ ਨੇ ਉਸ ਵੇਲੇ ਜਿਹੜੇ ਮੇਵੜੇ ਨੇ ਉਹ ਸੰਗਤਾਂ ਦੇ ਵੱਲੋਂ ਅਨੇਕਾਂ ਪ੍ਰਕਾਰ ਦੀਆਂ ਅਰਦਾਸਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਰਦੇ ਨੇ।
ਧਨੀ ਮਸੰਦਨ ਤੇ ਪਰਿਵਾਰਤ ਚੌਂਦਿਸ ਤੇ ਬਾਕਣ ਸਤ ਕਾਰਤ।
ਵੱਡੇ ਵੱਡੇ ਜਿਹੜੇ ਧਨੀ ਮਸੰਦ ਨੇ ਉਹ ਇੱਕ ਪਰਿਵਾਰ ਦੀ ਤਰ੍ਹਾਂ ਸਤਿਗੁਰਾਂ ਦੇ ਚਾਰ ਚੁਫੇਰੇ ਬੈਠਦੇ ਨੇ। ਚੌਂਦਿਸ ਬਾਕਣ ਸਤਕਾਰਤ, ਚਾਰੇ ਪਾਸੋਂ ਸਤਕਾਰ ਦੇ ਬਚਨ ਕੀਤੇ ਜਾਂਦੇ ਨੇ।
ਅਨਕੇ ਅਕੋਰਨ ਕੇ ਅੰਬਾਰੇ ਹੋਤ ਜਾਤ ਹੈ ਗੁਰੂ ਅਗਾਰੇ।
ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਦੇਖਦਿਆਂ ਦੇਖਦਿਆਂ ਹੀ ਭੇਟਾਵਾਂ ਦੇ ਜਿਹੜੇ ਅੰਬਾਰ ਨੇ, ਜਿਹੜੇ ਢੇਰ ਨੇ, ਉਹ ਸਤਿਗੁਰਾਂ ਦੇ ਸਾਹਮਣੇ ਲੱਗ ਜਾਂਦੇ ਨੇ।
ਕਰ ਜੁਗ ਜੋਰ ਜੋਰ ਚਹੁ ਹੋਰ ਜਾਚੈ ਰਾਚੈ ਚਰਨ ਹੋਰ।
ਹੱਥ ਜੋੜ ਜੋੜ ਕੇ ਚਾਰੇ ਪਾਸਿਓ ਨਮਸਕਾਰਾਂ ਹੁੰਦੀਆਂ ਨੇ।
ਜਾਚੈ ਰਾਚੈ ਚਰਨ ਨਿਹੋਰ,
ਕਹਿਣ ਤੋਂ ਭਾਵ ਹੈ ਕਿ ਚਰਨਾਂ ਦੇ ਵਿੱਚ ਬਿਨੈ ਕਰਕੇ ਮੰਗਣ ਵਿੱਚ ਰਚਦੇ ਹਨ, ਭਾਵ ਕੇ ਪ੍ਰੀਤਵਾਨ ਹੋ ਕੇ ਮੰਗਦੇ ਹਨ।
ਕਬ ਕਬ ਕਿਰਪਾ ਦ੍ਰਿਸ਼ਟ ਕੋ ਡਾਰ ਸਭ ਦਿਸ਼ ਸੰਗਤ ਖਰੀ ਨਿਹਾਰ।
ਕਦੇ ਕਦੇ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਜਦੋਂ ਉਤਾਂਹ ਦੂਰ ਤੱਕ ਦੇਖਦੇ ਨੇ ਤੇ ਸੰਗਤ ਬਹੁਤ ਸਾਰੀ ਨਿਹਾਲ ਹੁੰਦੀ।
ਇੱਕ ਸੋ ਇੱਕ ਪਾਲਣ ਕੋ ਜਾਮਾ ਸੂਖਮ ਵਸਤਰ ਪਹਿਰ ਅਵਿਰਾਮਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਸੋ ਇੱਕ ਪੱਲਿਆਂ ਵਾਲਾ ਜਿਹੜਾ ਜਾਮਾ ਹੈ, ਜਿਹੜਾ ਚੋਲਾ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਉਂਦੇ ਸਨ ਹਮੇਸ਼ਾ, ਜਿਹੜਾ ਕਿ ਬਹੁਤ ਬਰੀਕ ਸੂਖਮ ਕੱਪੜੇ ਦਾ ਬਣਿਆ ਹੁੰਦਾ ਸੀ।
ਸੁੰਦਰ ਸੂਖਮ ਸਿਰ ਉਸ਼ਨੀਕ ਉਪਰ ਜਿਗਾ ਬੰਦ ਬਿਦ ਨੀਕ।
ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਸ਼ਸਤਰਾਂ ਤੇ ਵਸਤਰਾਂ ਦੇ ਨਾਲ ਕਿਸ ਤਰ੍ਹਾਂ ਸੋਭਦੇ ਨੇ ਉਸ ਦਾ ਕਵੀ ਜੀ ਨੇ ਵਰਣਨ ਕੀਤਾ।
ਸੁੰਦਰ ਸੂਖਮ ਸਿਰ ਉਸ਼ਨੀਕ,
ਜਾਮੇ ਨੂੰ ਪਹਿਨਣ ਤੋਂ ਬਾਅਦ ਫਿਰ ਸੁੰਦਰ ਬਰੀਕ ਕੱਪੜੇ ਦੀ ਜਿਹੜੀ ਦਸਤਾਰ ਹੈ ਉਹ ਸਤਿਗੁਰੂ ਜੀ ਆਪਣੇ ਸੀਸ ਦੇ ਉੱਤੇ ਸਜਾਉਂਦੇ ਸਨ।
ਉਪਰ ਜਿਗਾ ਬੰਦ ਬਿਦ ਨੇਕ, ਫਿਰ ਉਸ ਦਸਤਾਰੇ ਦੇ ਉੱਤੇ ਜਿਗਾ ਬੰਨੀ ਜਾਂਦੀ ਸੀ। ਮਨੋ ਸ਼ਾਂਤ ਰਸ ਕੇ ਧਰ ਬੇਸ ਸੋਹਤ ਸੂਰਜ ਗਿਆਨ ਵਿਸ਼ੇਸ਼।
ਕਵੀ ਜੀ ਲਿਖਦੇ ਨੇ ਕਿ ਮਾਨੋ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿ ਸ਼ਾਂਤੀ ਰਸ ਨੇ ਆਪਣੇ ਸਰੂਪ ਨੂੰ ਧਾਰਨ ਕੀਤਾ ਹੋਵੇ। ਸੋਹਤ ਸੂਰਜ ਗਿਆਨ ਵਿਸ਼ੇਸ਼, ਜਿਸ ਤਰ੍ਹਾਂ ਕਿ ਗਿਆਨ ਦਾ ਸੂਰਜ ਸੋਭਾ ਪਾ ਰਿਹਾ ਹੋਵੇ, ਇਸ ਤਰ੍ਹਾਂ ਪ੍ਰਤੀਤ ਹੁੰਦਾ।
ਬੋਲ ਅਮੋਲਕ ਕੋਮਲ ਮਿੱਠੇ ਮੁਖ ਤੇ ਨਿਕਸਤ ਚਿਤ ਕੋਈਠੇ।
ਸਤਿਗੁਰਾਂ ਦੇ ਮੂੰਹ ਤੋਂ ਜਿਹੜੇ ਬੋਲ ਨੇ ਉਹ ਬੜੇ ਵੱਡਮੁੱਲੇ ਤੇ ਕੋਮਲ ਤੇ ਮਿੱਠੇ ਨਿਕਲਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਵੀ ਕੋਈ ਬਚਨ ਕਰਦੇ ਨੇ ਤੇ ਉਹ ਚਿੱਤ ਨੂੰ ਪ੍ਰਸੰਨਤਾ ਦੇਣ ਵਾਲਾ ਹੁੰਦਾ।
ਕਮਲ ਭਾਂਖਰੀ ਆਂਖ ਵਿਸਾਲਾ, ਕਿਰਪਾ ਭਰੀ ਤੇ ਪਿਖੈ ਕਿਰਪਾਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਜਿਹੜੇ ਨੇਤਰ ਨੇ ਉਹ ਕਮਲ ਦੀ ਪੰਖੜੀ ਵਰਗੇ ਕੋਮਲ ਨੇ, ਇਸ ਤੋਂ ਇਲਾਵਾ ਵਿਸ਼ਾਲ ਨੇ, ਵੱਡੇ ਨੇਤਰ ਨੇ, ਕਿਰਪਾ ਭਰੀ ਤੇ ਪਿਖੈ ਕਿਰਪਾਲਾ, ਆਪਣੇ ਕਿਰਪਾ ਦੇ ਨਾਲ ਭਰੇ ਹੋਏ ਨੇਤਰਾਂ ਦੇ ਨਾਲ ਕਿਰਪਾਲੂ ਸਤਿਗੁਰੂ ਜੀ ਹਰ ਇੱਕ ਦੇ ਵੱਲ ਤੱਕਦੇ ਨੇ।
ਗਰ ਸ਼ਮਸ਼ੇਰ ਧਰੀ ਖਗ ਤਾਰਾ, ਜਟ ਜਵਾਹਰ ਮੁਸ਼ਟ ਸੁਧਾਰਾ।
ਸਤਿਗੁਰੂ ਹਰ ਹੈ ਸੱਚੇ ਪਾਤਸ਼ਾਹ ਜੀ ਆਪਣੇ ਗਾਤਰੇ ਦੇ ਵਿੱਚ ਜਿਹੜੀ ਤਲਵਾਰ ਪਹਿਨਦੇ ਨੇ ਉਹ ਬਹੁਤ ਹੀ ਜ਼ਿਆਦਾ ਤਿੱਖੀ ਧਾਰ ਦੀ ਹੁੰਦੀ ਹੈ। ਜਟ ਜਵਾਹਰ ਮੁਸ਼ਟ ਸੁਧਾਰਾ, ਸਤਿਗੁਰਾਂ ਦੇ ਤਲਵਾਰ ਦੀ ਜਿਹੜੀ ਮੁੱਠ ਹੈ ਉਹਦੇ ਨਾਲ ਬਹੁਤੇ ਸਾਰੇ ਹੀਰੇ ਮੋਤੀ ਜਵਾਹਰ ਜੜੇ ਹੁੰਦੇ ਨੇ।
ਸਰ ਤੀਖਣ ਪੀਖਣ ਤੇ ਪਰਿਓ, ਤਰਕਸ਼ ਮੁਕਤਾ ਗੁੱਛਣ ਜਰਿਓ।
ਇਸ ਤੋਂ ਇਲਾਵਾ ਸਤਿਗੁਰਾਂ ਦਾ ਜਿਹੜਾ ਤਰਕਸ਼ ਹੈ, ਉਹਨਾਂ ਦਾ ਜਿਹੜਾ ਪੱਥਾ ਹੈ ਉਹਦੇ ਉੱਤੇ ਮੋਤੀ ਦੇ ਗੁੱਛੇ ਲਮਕ ਰਹੇ ਹੁੰਦੇ ਨੇ, ਉਸ ਪੱਥੇ ਦੇ ਵਿੱਚ ਤਿੱਖੇ ਤੀਰਾਂ ਨੂੰ ਸਤਿਗੁਰੂ ਜੀ ਭਰਦੇ ਨੇ।
ਧਰੈ ਤਨਖ ਕੋ ਅਧਿਕ ਕਠੋਰ, ਐਂਚਿਓ ਜਾਏ ਨਾ ਨਰ ਕੋ ਜ਼ੋਰ।
ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਐਸੇ ਕਠੋਰ ਧਨੁਸ਼ ਨੂੰ ਧਾਰਨ ਕਰਦੇ ਨੇ ਜਿਹਦੀ ਡੋਰੀ ਨੂੰ ਕੋਈ ਆਸਾਨੀ ਦੇ ਨਾਲ ਮਨੁੱਖ ਖਿੱਚ ਨਹੀਂ ਸਕਦਾ।
ਸਰਬ ਸ਼ਸਤਰ ਕਬ ਨਿਕਟ ਤਰਾਵੈ, ਕਬ ਹੂੰ ਆਪਣੇ ਅੰਗ ਲਗਾਵੈ।
ਕਦੇ ਕਦੇ ਇਹਨਾਂ ਸਾਰਿਆਂ ਸ਼ਸਤਰਾਂ ਨੂੰ ਸਤਿਗੁਰੂ ਜੀ ਆਪਣੇ ਸਰੀਰ ਤੇ ਪਹਿਨਦੇ ਨੇ ਤੇ ਕਦੇ ਆਪਣੇ ਲਾਗੇ ਰੱਖਦੇ ਨੇ।
ਬਾਕ ਪਿਤਾ ਮੇ ਕੋ ਨਿਤ ਪਾਲਤ, ਜਿਸ ਕਾਰਨ ਤੇ ਜੰਗ ਨਾ ਡਾਲਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਪਿਤਾਮਾ ਦੇ ਭਾਵ ਕੇ ਆਪਣੇ ਦਾਦਾ ਦੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਉਹਨਾਂ ਨੇ ਚੰਗੇ ਤਰੀਕੇ ਦੇ ਨਾਲ ਯਾਦ ਕੀਤਾ ਹੋਇਆ। ਸਤਿਗੁਰਾਂ ਨੇ ਹੁਕਮ ਕੀਤਾ ਸੀ ਹਰ ਰਾਏ ਤੂੰ ਕੋਈ ਜੰਗ ਨਹੀਂ ਲੜਨਾ, ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਉਸ ਬਚਨ ਨੂੰ ਇਹਨਾਂ ਨੇ ਯਾਦ ਰੱਖਿਆ ਹੋਇਆ, ਕਬ ਜੰਗ ਨਾ ਡਾਲਤ, ਕਦੇ ਕਿਸੇ ਨਾਲ ਕੋਈ ਜੰਗ ਨਹੀਂ ਲੜਿਆ।
ਤੁਰ ਕਾਦਕ ਜੇ ਰਿਪ ਹੋਏ ਆਵੇ, ਔਚਕ ਬਿਗਨ ਤਿਨੋਂ ਪਰ ਜਾਵੇ।
ਜਦੋਂ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਹਰ ਰਾਏ ਤੂੰ ਕੋਈ ਜੰਗ ਨਹੀਂ ਲੜਨਾ, ਤੇ ਉਸ ਵੇਲੇ ਇਹਨਾਂ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਤੇ ਭਾਵੇਂ ਕਿਸੇ ਨੂੰ ਨਾ ਮਾਰਾਂਗਾ ਨਾ ਕਿਸੇ ਤੇ ਪਹਿਲਾਂ ਹਮਲਾ ਕਰਾਂਗਾ, ਤੇ ਜੇਕਰ ਸੱਚੇ ਪਾਤਸ਼ਾਹ ਕੋਈ ਵੈਰੀ ਆ ਜਾਵੇ ਤੇ ਫੇਰ ਮੈਂ ਕੀ ਕਰਾਂਗਾ। ਅੱਗੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਸੀ ਕਿ ਕੋਈ ਵੀ ਵੈਰੀ ਤੇਰੇ ਤੇ ਚੜ ਕੇ ਨਹੀਂ ਆਵੇਗਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਤੈਨੂੰ ਕੋਈ ਵਿਘਨ ਪੈਦਾ ਹੀ ਨਹੀਂ ਹੋਵੇਗਾ, ਭਾਵ ਕੇ ਐਸੀ ਲੋੜ ਹੀ ਨਹੀਂ ਪਏਗੀ ਕਿ ਤੈਨੂੰ ਜੰਗ ਕਰਨਾ ਪਵੇ।
ਆਏ ਸਕੇ ਨਹੀਂ ਨਿਕਟ ਅਰਾਤੀ, ਬਿਨਸਤ ਬਿਨਾ ਬਾਰ ਬਿਨ ਘਾਤੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਸੀ, ਪਹਿਲੀ ਤੇ ਗੱਲ ਇਹ ਕਿ ਤੇਰੇ ਤੇ ਕੋਈ ਵੈਰੀ ਚੜ ਕੇ ਆਏਗਾ ਹੀ ਨਹੀਂ, ਪਰ ਜੇਕਰ ਕੋਈ ਵੈਰੀ ਚੜ ਕੇ ਆ ਵੀ ਗਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਬਿਨਸ ਜਾਏਗਾ, ਉਹ ਖਤਮ ਹੋ ਜਾਏਗਾ, ਉਹ ਤੇਰਾ ਕੁਝ ਨੁਕਸਾਨ ਨਹੀਂ ਕਰ ਸਕੇਗਾ।
ਜਾਮ ਜਾਮਨੀ ਜਾਗਣ ਕਰ ਹੀ, ਸੋਚ ਸ਼ਨਾਨ ਠਾਣ ਪਟ ਧਰਹੀ।
ਹੁਣ ਅੱਗੇ ਕਵੀ ਸੰਤੋਖ ਸਿੰਘ ਜੀ ਸਤਿਗੁਰਾਂ ਦੇ ਨਿਤਨੇਮ ਦਾ ਜ਼ਿਕਰ ਕਰਦੇ ਨੇ। ਨਿਤਨੇਮ ਦਾ ਭਾਵ ਹੁੰਦਾ ਜੋ ਨਿੱਤਾ ਕਰਮ ਹੁੰਦਾ, ਜੋ ਰੋਜ਼ ਹੀ ਕੀਤਾ ਜਾਂਦਾ। ਇਸ ਵੇਲੇ ਤੁਸੀਂ ਬੈਠੇ ਹੋ, ਨਿਤਨੇਮ ਥੋੜੀ ਦੇਰ ਤੋਂ ਬਾਅਦ, ਕਥਾ ਤੋਂ ਬਾਅਦ ਹੋਣਾ ਹੈ। ਇਹਦਾ ਨਾਮ ਇਸੇ ਕਰਕੇ ਨਿਤਨੇਮ ਹੈ ਕਿਉਂਕਿ ਰੋਜ਼ ਹੀ ਹੁੰਦਾ, ਨਿਤ ਕਰਮ ਨੂੰ ਨਿਤਨੇਮ ਆਖਿਆ ਜਾਂਦਾ। ਹੁਣ ਕਵੀ ਸੰਤੋਖ ਸਿੰਘ ਜੀ ਸਤਿਗੁਰਾਂ ਦੇ ਨਿਤ ਕਰਮ ਦੀ ਗੱਲ ਕਰਨ ਲੱਗੇ ਨੇ, ਉਹਨਾਂ ਦਾ ਕੀ ਨਿਤਨੇਮ ਹੈ, ਪਾਓ ਕਦੋਂ ਉੱਠਦੇ ਨੇ ਤੇ ਫਿਰ ਕੀ ਕੀ ਕਰਦੇ ਨੇ। ਕਵੀ ਜੀ ਲਿਖਦੇ ਨੇ ਜਾਮ ਜਾਮਨੀ ਜਾਗਤ ਕਰਹੀ, ਪਹਿਰ ਰਾਤ ਰਹਿੰਦੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠ ਜਾਂਦੇ ਨੇ। ਸੌਚ ਇਸ਼ਨਾਨ ਠਾਣ ਪਟ ਤਰਹੀ, ਇਸ਼ਨਾਨ ਪਾਣੀ ਕਰਕੇ ਫਿਰ ਸਤਿਗੁਰੂ ਜੀ ਕੱਪੜਿਆਂ ਨੂੰ ਪਹਿਨਦੇ।
ਬੈਠੇ ਮਨ ਪਾਵੇ ਬਿਸਰਾਮ, ਇਕਲੇ ਲਾਗੇ ਆਤਮ ਰਾਮ।
ਫਿਰ ਸਤਿਗੁਰੂ ਜੀ ਇਕਾਗਰਤਾ ਦੇ ਵਿੱਚ ਸਮਾਧੀ ਲੀਨ ਹੋ ਕੇ ਬੈਠ ਜਾਂਦੇ ਨੇ, ਇੱਕੋ ਆਤਮਾ ਦੇ ਰਸ ਦਾ ਰਸ ਮਾਣਦੇ।
ਰਾਗ ਦੁਸ਼ ਦੈਤ ਨਾ ਜਹਲੇਸ਼, ਇੱਕ ਅਸ਼ੇਸ਼ ਮੈਂ ਨਰ ਨਾ ਕਲੇਸ਼।
ਕਵੀ ਜੀ ਲਿਖਦੇ ਨੇ ਜਿੱਥੇ ਕੋਈ ਰਾਗ ਨਹੀਂ ਹੈ, ਭਾਵ ਕੇ ਜਿੱਥੇ ਕੋਈ ਖੁਸ਼ੀ ਨਹੀਂ ਹੈ, ਜਿੱਥੇ ਕੋਈ ਦੁਸ਼ ਨਹੀਂ ਹੈ, ਜਿੱਥੇ ਕੋਈ ਵੀ ਦੂਈ ਦਾ ਭਾਵ ਲੇਸ਼ ਮਾਤਰ ਨਹੀਂ ਹੈ, ਐਸੇ ਆਨੰਦ ਦੇ ਵਿੱਚ ਮਗਨ ਹੋ ਕੇ ਬੈਠਦੇ ਨੇ। ਇੱਕ ਅਸ਼ੇਸ਼ ਮੈਂ ਨਹੀਂ ਨਾ ਕਲੇਸ਼। ਕਵੀ ਜੀ ਲਿਖਦੇ ਨੇ ਕਿ ਨਹੀਂ ਹੈ ਜਿਸ ਵਿੱਚ ਕੋਈ ਕਲੇਸ਼, ਉਸ ਇੱਕ ਪੂਰਨ ਦੇ ਵਿੱਚ ਟਿਕਦੇ ਹਨ।
ਆਵੇਂ ਬ੍ਰਿੰਦਰ ਬਾਬੀ ਪਾਸੇ, ਆਸਾ ਵਾਰ ਸੁਰਾਗ ਪਰ ਕਾਸ਼ੇ।
ਇਸ ਤੋਂ ਬਾਅਦ ਰਬਾਬੀ ਸਤਿਗੁਰਾਂ ਦੇ ਕੋਲ ਆ ਜਾਂਦੇ ਨੇ, ਜਿਹੜੇ ਕਿ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਨੇ।
ਜਿਮ ਅੰਮ੍ਰਿਤ ਕੀ ਵਰਖਾ ਹੋਏ, ਸੁਣੇ ਪ੍ਰੀਤ ਵੱਡ ਭਾਗੀ ਜੋਏ।
ਕਵੀ ਜੀ ਲਿਖਦੇ ਨੇ ਕਿ ਆਸਾ ਜੀ ਦੀ ਵਾਰ ਦਾ ਕੀਰਤਨ ਇਸ ਤਰ੍ਹਾਂ ਦਾ ਹੁੰਦਾ ਕਿ ਜਿਵੇਂ ਅੰਮ੍ਰਿਤ ਦੀ ਵਰਖਾ ਹੋ ਰਹੀ ਹੋਵੇ। ਜਿਹੜੇ ਵੱਡੇ ਭਾਗਾਂ ਵਾਲੇ ਪ੍ਰੀਤਵਾਨ ਨੇ, ਉਹ ਮਨ ਦੀ ਇਕਾਗਰਤਾ ਦੇ ਨਾਲ ਕੀਰਤਨ ਨੂੰ ਸ਼੍ਰਵਣ ਕਰਦੇ ਨੇ, ਸੁਣਦੇ।
ਹੋਏ ਪ੍ਰਕਾਸ਼ ਭੋਗ ਜਬ ਪਰੈ, ਪਾਟ ਨਕੀਬ ਸੁਜਸ ਕੋ ਕਰੈ।
ਜਦੋਂ ਦਿਨ ਦਾ ਚੜਾ ਹੁੰਦਾ, ਜਦੋਂ ਲੋ ਲੱਗਦੀ ਹੈ, ਪ੍ਰਕਾਸ਼ ਹੁੰਦਾ, ਫਿਰ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੁੰਦੀ ਹੈ। ਇਸ ਤੋਂ ਬਾਅਦ ਜਿਹੜੇ ਪਾਠ ਨੇ, ਜਿਹੜੇ ਨਕੀਬ ਨੇ, ਉਹ ਸਤਿਗੁਰਾਂ ਦੇ ਜਸ ਦਾ ਬਿਆਨ ਕਰਦੇ।
ਸਵਾ ਸਥਾਨ ਬਹੁਰ ਚੱਲ ਆਵੇ, ਸਕਲ ਸਮਾਜ ਦੇਖ ਸੁਖ ਪਾਵੇ।
ਇਸ ਤੋਂ ਬਾਅਦ ਸਤਿਗੁਰੂ ਜੀ ਵੱਡੀ ਸਭਾ ਜਿੱਥੇ ਲੱਗਦੀ ਹੈ, ਉਸ ਜਗ੍ਹਾ ਦੇ ਉੱਤੇ ਪਹੁੰਚ ਜਾਂਦੇ ਨੇ। ਸਕਲ ਸਮਾਜ ਦੇਖ ਸੁਖ ਪਾਵੇ, ਸਾਰੇ ਦੇ ਸਾਰੇ ਉਸ ਵੇਲੇ ਸਤਿਗੁਰਾਂ ਦਾ ਦਰਸ਼ਨ ਕਰਕੇ ਸੁਖ ਪਾਉਂਦੇ ਨੇ।
ਚੌਂ ਦਿਸ਼ ਤੇ ਬੰਧਨ ਗਣ ਹੋਵੇ, ਜਿਤ ਦਿਸ਼ ਪਿਖੇ ਤ੍ਰਾਪ ਤ੍ਰੈ ਖੋਵੇ।
ਚਾਰੇ ਪਾਸਿਓ ਨਮਸਕਾਰਾਂ ਹੁੰਦੀਆਂ ਨੇ। ਸਤਿਗੁਰੂ ਜੀ ਜਿਹੜੇ ਵੀ ਪਾਸੇ ਆਪਣੀ ਨਜ਼ਰ ਨੂੰ ਫੇਰਦੇ ਨੇ, ਕਵੀ ਜੀ ਲਿਖਦੇ ਨੇ ਤ੍ਰਾਪ ਤ੍ਰੈ ਖੋਵੇ। ਤਿੰਨ ਤਰ੍ਹਾਂ ਦੇ ਤਾਪ ਮੰਨੇ ਗਏ ਨੇ, ਆਦ ਵਿਆਹ ਤੇ ਉਪਾਦ, ਇਹ ਤਿੰਨ ਤਾਪ ਨੇ। ਕਵੀ ਜੀ ਲਿਖਦੇ ਨੇ ਕਿ ਜਿੱਧਰ ਵੀ ਸਤਿਗੁਰੂ ਜੀ ਨਜ਼ਰ ਫੇਰਦੇ ਨੇ, ਤਿੰਨੇ ਤਾਪ ਉਸ ਪਾਸਿਓ ਦੂਰ ਕਰ ਦਿੰਦੇ ਨੇ।
ਹੋਤ ਬਿਲਾਵਲ ਚੌਂਕੀ ਫੇਰ, ਬਜਤ ਮਿਰਦੰਗ ਰਬਾਬ ਬਡੇਰ।
ਇਸ ਤੋਂ ਬਾਅਦ ਬਿਲਾਵਲ ਰਾਗ ਦੀ ਚੌਂਕੀ ਦੇ ਸ਼ਬਦ ਪੜੇ ਜਾਂਦੇ ਨੇ। ਬਜਤ ਮਿਰਦੰਗ ਰਬਾਬ ਬਡੇਰ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਮਿਰਦੰਗ ਤੇ ਰਬਾਬ ਵੱਜਦੀ।
ਸਭਾ ਲੱਗੀ ਸਭ ਸ਼ਬਦ ਸੁਣੰਤੇ, ਬਿਮਲ ਆਤਮਾ ਹੋਏ ਮਤੀ ਵੰਤੇ।
ਵੱਡੀ ਸਭਾ ਲੱਗਦੀ ਹੈ, ਜਿਸ ਸਭਾ ਦੇ ਵਿੱਚ ਸ਼ਬਦਾਂ ਨੂੰ ਸੁਣਿਆ ਜਾਂਦਾ, ਬਿਮਲ ਆਤਮਾ ਹੋਏ ਮਤਵੰਤੇ। ਸ੍ਰੇਸ਼ਟ ਬੁੱਧੀ ਦੇ ਜਿਹੜੇ ਮਾਲਕ ਨੇ, ਕਵੀ ਜੀ ਲਿਖਦੇ ਨੇ ਕਿ ਉਹਨਾਂ ਦੀ ਆਤਮਾ ਬੇਮਲ ਹੁੰਦੀ ਹੈ, ਮੈਲ ਤੋਂ ਰਹਿਤ ਹੁੰਦੀ।
ਕੇ ਚਿਤ ਗਿਆਨ ਬਾਰਤਾ ਬੂਜੈ, ਉਪਦੇਸ਼ ਤਿਸ ਆਤਮ ਸੂਜੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਈ ਸਿੱਖ ਸਤਿਗੁਰਾਂ ਤੋਂ ਗਿਆਨ ਦੀ ਵਾਰਤਾ ਪੁੱਛਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਉਹਨਾਂ ਨੂੰ ਆਪਣਾ ਉਪਦੇਸ਼ ਦਿੰਦੇ ਨੇ, ਜਿਸ ਉਪਦੇਸ਼ ਨੂੰ ਸੁਣ ਕੇ ਉਹਨਾਂ ਨੂੰ ਆਪਣੀ ਆਤਮਾ ਦੀ ਸੋਝੀ ਪੈਂਦੀ।
ਕੇਚਿਤ ਸੇਵਾ ਕਰੈ ਬਿਸਾਲਾ, ਹੋਏ ਪ੍ਰਸੰਨ ਕਟੈ ਜਮ ਜਾਲਾ।
ਕਈ ਬਹੁਤੀ ਸਾਰੀ ਵਿਸ਼ਾਲ ਵੱਡੀ ਸੇਵਾ ਕਰਦੇ ਨੇ, ਸੇਵਾ ਕਰਨ ਦੇ ਸਦਕਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਤੇ ਪ੍ਰਸੰਨ ਹੁੰਦੇ ਨੇ ਤੇ ਉਹਨਾਂ ਦੇ ਜਮ ਜਾਲਾਂ ਨੂੰ ਕੱਟ ਦਿੰਦੇ।
ਕੇਚਿਤ ਕਰੈ ਭਗਤ ਅਭਿਰਾਮ, ਉਪਦੇਸ਼ਤ ਗੁਰ ਤਿੰਨ ਸਤ ਨਾਮ।
ਕਈ ਸੁੰਦਰ ਭਗਤੀ ਦੇ ਵਿੱਚ ਆਪਣੇ ਮਨ ਨੂੰ ਜੋੜਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦੇ ਸੱਚੇ ਨਾਮ ਦਾ ਉਹਨਾਂ ਨੂੰ ਉਪਦੇਸ਼ ਕਰਦੇ ਨੇ।
ਐਸੀ ਲਿਵਲਾ ਗਏ ਔਰ ਅੰਤਰ ਸਿਮਰਨ ਨਿਸ ਦਿਨ ਰਹਿ ਨਿਰੰਤਰ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਉਪਦੇਸ਼ ਦੇ ਸਦਕਾ ਐਸੀ ਕਈਆਂ ਦੀ ਲਿਵ ਸੁਰਤੀ ਜੁੜ ਜਾਂਦੀ ਹੈ ਕਿ ਰਾਤ ਤੇ ਦਿਨ ਉਹ ਲਗਾਤਾਰ ਸਿਮਰਨ ਦੇ ਵਿੱਚ ਜੁੜੇ ਰਹਿੰਦੇ।
ਜਿਸ ਤੇ ਮਨ ਹੋਏ ਜਾਏ ਕਾਗਰ ਜਥਾ ਜੋਤ ਜੋਗੀਨ ਉਜਾਗਰ।
ਸਿਮਰਨ ਕਰਨ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਮਨ ਦੇ ਵਿੱਚ ਇਕਾਗਰਤਾ ਆਉਂਦੀ ਹੈ, ਟਿਕਾ ਆਉਂਦਾ ਹੈ। ਜਥਾ ਜੋਤੀ ਜੋਗੀਨ ਉਜਾਗਰ, ਜਿਸ ਤਰ੍ਹਾਂ ਕਿ ਵੱਡੇ ਵੱਡੇ ਜੋਗੀ ਉਜਾਗਰ ਹੁੰਦੇ ਨੇ, ਇਸੇ ਤਰ੍ਹਾਂ ਉਹਨਾਂ ਦੀ ਜੋਤ ਵੀ ਉਜਾਗਰ ਰਹਿੰਦੀ।
ਅੰਤ ਸਮੇਂ ਗੁਰਪੁਰ ਮੈਂ ਬਸ ਜਹਾਂ ਸਦੀਵ ਆਨੰਦ ਪਰ ਕਾਸ਼ੈ।
ਐਸੇ ਜਿਹੜੇ ਮਹਾਂਪੁਰਖ ਨੇ ਉਹ ਅੰਤ ਦੇ ਵੇਲੇ ਵੀ ਗੁਰੂ ਦੀ ਪੁਰੀ ਦੇ ਵਿੱਚ ਹੀ ਜਾ ਕੇ ਬਿਰਾਜਦੇ ਨੇ। ਗੁਰੂ ਦੀ ਪੁਰੀ ਐਸੀ ਹੈ ਜਹਾਂ ਸਦੀਵ ਆਨੰਦ ਪ੍ਰਕਾਸ਼ ਹੈ, ਜਿੱਥੇ ਸਦੀਵੀ ਤੌਰ ਦੇ ਉੱਤੇ ਆਨੰਦ ਦਾ ਹੀ ਪ੍ਰਕਾਸ਼ ਹੈ।
ਕੇ ਚਿਤ ਭਾਵੈ ਆਤਮ ਗਿਆਨ ਜਨਮ ਜਨਮ ਕੇ ਬੰਧਨ ਹਨ।
ਕਈ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਤਮ ਗਿਆਨ ਦੀ ਪ੍ਰਾਪਤੀ ਕਰਦੇ ਨੇ। ਜਨਮ ਮਰਨ ਕੇ ਬੰਧਨ ਹਨ ਤੇ ਉਹਨਾਂ ਦੇ ਜਨਮ ਤੇ ਮਰਨ ਦੇ ਜਿਹੜੇ ਬੰਧਨ ਨੇ ਉਹ ਕੱਟੇ ਜਾਂਦੇ ਨੇ।
ਡੇੜ ਜਾਮ ਲੋ ਜਬ ਦਿਨ ਆਵੇ ਤਾਵਦ ਬੈਠੇ ਸਭਾ ਸੁਹਾਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਡੇਢ ਪਹਿਰ ਦਿਨ ਚੜ ਕੇ ਆ ਜਾਂਦਾ ਹੈ ਓਨੇ ਸਮੇਂ ਤੱਕ ਸਤਿਗੁਰੂ ਜੀ ਉਸੇ ਹੀ ਸਭਾ ਦੇ ਵਿੱਚ ਬੈਠੇ ਰਹਿੰਦੇ।
ਯਥਾ ਜੋਗੀ ਉਪਦੇਸ਼ ਦਾਸ ਕਰੇ ਕੁਮਤ ਕੇ ਬੰਦ ਵਿਨਾਸ਼।
ਯਥਾ ਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਦਾਸਾਂ ਨੂੰ ਉਪਦੇਸ਼ ਕਰਦੇ ਨੇ, ਹਰੇ ਕੁਮਤ ਕੇ ਬੰਦ ਵਿਨਾਸ਼। ਸਤਿਗੁਰੂ ਜੀ ਕਿਰਪਾ ਕਰਕੇ ਉਹਨਾਂ ਦੀ ਕੁਮਤ ਨੂੰ, ਖੋਟੀ ਬੁੱਧ ਨੂੰ ਤੇ ਬੰਧਨਾਂ ਨੂੰ ਨਾਸ ਕਰ ਦਿੰਦੇ ਨੇ।
ਪੁਨੈ ਰਸੋਈਆ ਹਾਦਰ ਹੋਏ ਠਾਡੋ ਰਹਿ ਬੰਦ ਕਰ ਦੋਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਜਿਹੜਾ ਰਸੋਈਆ ਹੈ, ਜਿਹੜਾ ਲਾਂਗਰੀ ਹੈ, ਉਹ ਆਣ ਕੇ ਹਾਜ਼ਰ ਹੁੰਦਾ, ਹੱਥ ਜੋੜ ਕੇ ਸਤਿਗੁਰਾਂ ਦੇ ਕੋਲ ਖਲੋ ਜਾਂਦਾ।
ਦ੍ਰਿਸ਼ਟ ਪਰੈ ਤਬ ਅਰਜ ਗੁਜ਼ਾਰ ਹੈ ਮਹਾਰਾਜ ਜੀ ਭੋਜਨ ਤਿਆਰ ਹੈ।
ਕਵੀ ਜੀ ਲਿਖਦੇ ਨੇ ਕਿ ਜਿੰਨਾ ਚਿਰ ਸਤਿਗੁਰਾਂ ਦੀ ਨਜ਼ਰ ਨਹੀਂ ਪੈਂਦੀ ਉਸ ਰਸੋਈਏ ਦੇ ਉੱਤੇ, ਉਹਨਾਂ ਚਿਰ ਤੱਕ ਉਹ ਅਰਜ ਨਹੀਂ ਕਰਦਾ। ਜਦੋਂ ਸਤਿਗੁਰਾਂ ਦੀ ਦ੍ਰਿਸ਼ਟੀ ਪੈਂਦੀ ਹੈ ਫਿਰ ਉਹ ਬੇਨਤੀ ਕਰਦਾ ਹੈ, ਮਹਾਰਾਜ ਜੀ ਭੋਜਨ ਤਿਆਰ ਹੈ। ਹੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਭੋਜਨ ਤਿਆਰ ਹੈ।
ਉੱਠੇ ਗੁਰੂ ਸੁੱਚ ਸੰਗ ਸਥਾਨ ਬੈਠੇ ਚਰਨ ਪਖਾਰੇ ਪਾਨ।
ਕਵੀ ਜੀ ਲਿਖਦੇ ਨੇ ਫਿਰ ਸਤਿਗੁਰੂ ਜੀ ਉੱਠਦੇ ਨੇ, ਸੁੱਚ ਵਾਲੀ ਜਗ੍ਹਾ ਜਿਹੜੀ ਤਿਆਰ ਕੀਤੀ ਹੁੰਦੀ ਹੈ ਉੱਥੇ ਜਾ ਕੇ ਬਹਿ ਜਾਂਦੇ ਨੇ। ਚਰਨ ਪਖਾਰੇ ਪਾਨ, ਬਹਿਣ ਤੋਂ ਪਹਿਲਾਂ ਸਤਿਗੁਰੂ ਜੀ ਆਪਣੇ ਚਰਨਾਂ ਨੂੰ ਧੋਂਦੇ ਨੇ।
ਇੱਕ ਚੌਂਕੀ ਪਰ ਦੀਰਘ ਥਾਰ ਇੱਕ ਪਰ ਬੈਠੇ ਆਪ ਉਦਾਰ।
ਸਤਿਗੁਰਾਂ ਦੇ ਵਾਸਤੇ ਦੋ ਲੱਕੜ ਦੀਆਂ ਚੌਂਕੀਆਂ ਡਾਹੀਆਂ ਜਾਂਦੀਆਂ ਨੇ। ਇੱਕ ਚੌਂਕੀ ਦੇ ਉੱਤੇ ਵੱਡਾ ਸਾਰਾ ਜਿਹੜਾ ਥਾਲ ਹੈ ਉਹ ਖਾਣੇ ਦਾ ਪਰੋਸ ਕੇ ਰੱਖ ਦਿੱਤਾ ਜਾਂਦਾ ਹੈ ਤੇ ਦੂਸਰੀ ਚੌਂਕੀ ਦੇ ਉੱਤੇ ਸਵੈਮ ਸਤਿਗੁਰੂ ਜੀ ਬਹਿ ਜਾਂਦੇ ਨੇ।
ਮਨ ਪਾਵਤ ਅਚ ਭੋਜਨ ਨਾਨਾ ਪਾਣੀ ਪਾਣ ਪਖਾਰੇ ਪਾਨਾ।
ਮਨ ਪਾਉਂਦਾ ਭੋਜਨ ਛੱਕ ਕੇ, ਰੁਚੀ ਦੇ ਮੁਤਾਬਕ ਛੱਕ ਕੇ, ਫਿਰ ਪਾਣੀ ਪੀ ਕੇ ਆਪਣੇ ਹਸਤ ਕਮਲਾਂ ਨੂੰ ਪਾਣੀ ਦੇ ਨਾਲ ਪਵਿੱਤਰ ਕਰਦੇ ਨੇ।
ਪੌਣੇ ਉੱਠ ਸੁੱਠ ਪ੍ਰਿਅੰਕ ਪਰ ਥਿਰੈ ਕੇਤਕ ਕਾਲ ਸੁਖੋ ਪਤ ਤਰੈ।
ਫਿਰ ਉੱਠ ਕੇ ਸਤਿਗੁਰੂ ਜੀ ਆਪਣੇ ਪਲੰਗ ਦੇ ਉੱਤੇ ਜਾ ਬਿਰਾਜਦੇ ਨੇ। ਕਾਫੀ ਸਾਰਾ ਸਮਾਂ ਸਤਿਗੁਰੂ ਜੀ ਇਸ ਤਰੀਕੇ ਦੇ ਨਾਲ ਆਰਾਮ ਕਰਦੇ ਨੇ। ਹੁਣ ਕਵੀ ਜੀ ਸਤਿਗੁਰਾਂ ਦੇ ਨਿੱਤ ਕਰਮ ਦਾ ਜ਼ਿਕਰ ਕਰ ਰਹੇ ਨੇ ਕਿ ਕੀ ਕੁਝ ਕਰਦੇ ਨੇ, ਕਦੋਂ ਕਦੋਂ ਕੀ ਕਰਦੇ ਨੇ।
ਡੇੜ ਜਾਮ ਦਿਨ ਤੇ ਉੱਠ ਕਰਕੇ ਧਰੈ ਸੋਚ ਆਲਸ ਪਰ ਹਰਕੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦਿਨ ਢਲਣ ਦੇ ਵਿੱਚ ਡੇਢ ਪਹਿਰ ਰਹਿ ਜਾਂਦਾ ਹੈ ਉਸ ਵੇਲੇ ਸਤਿਗੁਰੂ ਜੀ ਫਿਰ ਉੱਠਦੇ ਨੇ, ਫਿਰ ਤੋਂ ਇੱਕ ਵਾਰੀ ਇਸ਼ਨਾਨ ਕਰਦੇ ਨੇ, ਆਪਣੇ ਆਲਸ ਨੂੰ ਦੂਰ ਕਰਦੇ ਨੇ।
ਬਹੁਰ ਦੀਵਾਨ ਵਿਖੇ ਥਿਤ ਹੋਏ, ਦਰਸ਼ਨ ਕਰੈ ਆਨ ਸਭ ਕੋਏ।
ਇੱਕ ਵਾਰੀ ਫੇਰ ਦੀਵਾਨ ਦੇ ਵਿੱਚ ਸਭਾ ਦੇ ਵਿੱਚ ਆਣ ਕੇ ਇਹ ਸਥਿਤ ਹੁੰਦੇ ਨੇ, ਬੈਠਦੇ ਨੇ ਤੇ ਲੋਕ ਦਰਸ਼ਨ ਕਰਦੇ।
ਸੰਧਿਆ ਲੱਗ ਸੁਣ ਸ਼ਬਦ ਸੁਰਾਗ, ਕਰੈ ਸ਼੍ਰੇਹ ਜਨ ਪਿਖ ਅਨੁਰਾਗ।
ਸ਼ਾਮਾਂ ਦੇ ਵੇਲੇ ਰਹਿ ਰਾਸ ਦਾ ਵੀ ਪਾਠ ਹੁੰਦਾ। ਇਸ ਤਰੀਕੇ ਦੇ ਨਾਲ ਪਾਠ ਨੂੰ ਸੁਣ ਕੇ, ਗੁਰਬਾਣੀ ਨੂੰ ਸੁਣ ਕੇ ਲੋਕ ਆਪਣੀ ਸ਼੍ਰੇਹ ਮੰਗਦੇ ਨੇ, ਕਲਿਆਣ ਮੰਗਦੇ ਨੇ।
ਚਤਰ ਕਟੀ ਨਿਸ ਬੀਤੀ ਫੇਰ, ਭੋਜਨ ਕਰ ਗੁਰਪੁਨ ਫੇਰ।
ਜਦੋਂ ਰਾਤ ਪੈਣ ਦੇ ਵਿੱਚ ਕਰੀਬ 4 ਕੁ ਘੜੀਆਂ ਰਹਿੰਦੀਆਂ ਨੇ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਭੋਜਨ ਛਕਦੇ ਨੇ।
ਜਾਮ ਜਾਏ ਨਿੰਦਰਾ ਬਸ ਹੋਏ, ਪੌਡਿਓ ਬਰ ਪਰਿਅੰਕ ਪਰ ਸੋਏ।
ਜਦੋਂ ਇੱਕ ਪਹਿਰ ਰਾਤ ਬੀਤ ਜਾਂਦੀ ਹੈ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜਦੇ ਨੇ ਆਪਣੇ ਪਲੰਗ ਤੇ।
ਜਾਮ ਜਾਮ ਨੀ ਤੇ ਪੁੰਨ ਜਾਗੈ, ਸੋਚ ਇਸ਼ਨਾਨ ਕਰਨ ਕੋ ਲਾਗੈ।
ਫਿਰ ਪਹਿਲਾਂ ਦੀ ਤਰ੍ਹਾਂ ਪਹਿਰ ਰਾਤ ਰਹਿੰਦੇ ਦੇ ਨਾਲ ਸਤਿਗੁਰੂ ਜੀ ਜਾਗ ਪੈਂਦੇ ਨੇ। ਫਿਰ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ਼ਨਾਨ ਪਾਣੀ ਕਰਨ ਦੇ ਵਿੱਚ ਰੁੱਝ ਜਾਂਦੇ ਨੇ।
ਇੱਕ ਸੋ ਇੱਕ ਗਾਗਰ ਕੇ ਸੰਗ, ਸਰਵ ਰਤਨ ਮੱਜਤ ਸਰ ਬੰਗ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦਾ ਐਸਾ ਨਿਯਮ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਜਦੋਂ ਪਹਿਲਾਂ ਇਸ਼ਨਾਨ ਕਰਦੇ ਸਨ, 101 ਗਾਗਰ ਦਾ ਇਸ਼ਨਾਨ ਹੁੰਦਾ ਸੀ। ਭਾਵ ਕਿ 101 ਗਾਗਰ ਆਪਣੇ ਸਰੀਰ ਦੇ ਉੱਤੇ ਪਾਣੀ ਉਹ ਪਾਉਂਦੇ ਸਨ।
ਸਰਵ ਰਤਨ ਮੱਜਤ ਸਰਵੰਗ,
ਕਵੀ ਜੀ ਲਿਖਦੇ ਨੇ ਭਾਵੇਂ ਸਰਦੀ ਹੋਵੇ ਭਾਵੇਂ ਗਰਮੀ ਹੋਵੇ, ਸਤਿਗੁਰਾਂ ਦਾ ਜਿਹੜਾ ਪਹਿਲਾ ਇਸ਼ਨਾਨ ਹੈ ਉਹ 101 ਗਾਗਰ ਦੇ ਪਾਣੀ ਦੇ ਨਾਲ ਹੀ ਕਰਵਾਇਆ ਜਾਂਦਾ ਸੀ।
ਇਮ ਨਿਸ ਦਿਨ ਕੀ ਕਿਰਿਆ ਕਰਨ ਤੇ, ਜਿਨ ਤੇ ਜਨ ਅਨੇਕ ਯੁਧਰਨ ਤੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਆਪਣੇ ਦਿਨ ਤੇ ਰਾਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਤੀਤ ਕਰਦੇ ਸਨ।
ਜਿਨ ਤੇ ਜਨ ਅਨੇਕ ਉਦਰਨ ਤੇ,
ਸਤਿਗੁਰੂ ਜੀ ਐਸੇ ਨੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਅਨੇਕਾਂ ਹੀ ਜਨਾਂ ਦਾ ਪਾਰ ਉਤਾਰਾ ਹੋਇਆ।
ਖਸ਼ਟ ਮਾਸ ਕੀ ਰਤਪੁਰ ਮਾਹੀ, ਕਰਿਓ ਬਾਸ ਸਤਿਗੁਰ ਚਿਤ ਚਾਹੀ।
ਇਸ ਤਰੀਕੇ ਦੇ ਨਾਲ 6 ਮਹੀਨੇ ਦੇ ਸਮੇਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਰਤਪੁਰ ਦੇ ਵਿੱਚ ਰਹਿ ਕੇ ਬਤੀਤ ਕਰ ਦਿੱਤਾ, ਚਿੱਤ ਦੀ ਚਾਹ ਦੇ ਨਾਲ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਰਹਿਓ ਕੋਸ ਪਰ ਨਗਰ ਤੇ, ਗੌਰਾ ਸਿਵਰ ਲਗਾਏ। ਚਾਹਤ ਕਰਿਓ ਪ੍ਰਸੰਨ ਗੁਰ, ਘਾਤ ਕਛੂ ਨਹੀਂ ਪਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੇ ਸਰੋਤਾ ਜਨੋ, ਆਪਣੀ ਬਿਰਤੀ ਨੂੰ ਉਸੇ ਹੀ ਜਗ੍ਹਾ ਤੇ ਲੈ ਕੇ ਆਓ ਕਿ ਸਤਿਗੁਰਾਂ ਨੇ ਕੀਰਤਪੁਰ ਦੇ ਵਿੱਚ ਪ੍ਰਵੇਸ਼ ਕੀਤਾ ਤੇ ਭਾਈ ਗੌਰੇ ਨੇ ਨਗਰ ਤੋਂ ਕੋ ਦੀ ਦੂਰੀ ਰੱਖ ਕੇ ਆਪਣਾ ਡੇਰਾ ਲਾਇਆ ਹੋਇਆ। 6 ਮਹੀਨੇ ਬਤੀਤ ਹੋ ਗਏ ਨੇ।
ਚਾਹਤ ਕਰਿਓ ਪ੍ਰਸੰਨ ਗੁਰ, ਘਾਤ ਕਛੂ ਨਹੀਂ ਪਾਏ।
ਭਾਈ ਗੌਰਾ ਹਮੇਸ਼ਾ ਇਹ ਚਾਹੁੰਦਾ ਕਿ ਕੋਈ ਐਸਾ ਸਬਬ ਬਣੇ, ਕੋਈ ਐਸਾ ਮੌਕਾ ਮਿਲੇ ਤਾਂ ਕਿ ਮੈਂ ਗੁਰੂ ਦਾ ਕੋਈ ਕਾਰਜ ਕਰਕੇ ਸਤਿਗੁਰਾਂ ਦੀ ਪ੍ਰਸੰਨਤਾ ਲਵਾਂ, ਉਹਨਾਂ ਦੀ ਖੁਸ਼ੀ ਲਵਾਂ। ਪਰ ਕਵੀ ਜੀ ਲਿਖਦੇ ਨੇ ਘਾਤ ਕਛੂ ਨਹੀਂ ਪਾਏ, ਕੋਈ ਐਸਾ ਮੌਕਾ ਲੱਭਦਾ ਹੀ ਨਹੀਂ।
ਨਿਸ ਦਿਨ ਸਿਮਰਨ ਕਰਤ ਬਿਤਾਵੇ, ਨਿਜ ਸੈਨਾ ਕੋ ਧੀਰ ਤਰਾਵੇ।
ਰਾਤ ਤੇ ਦਿਨ ਸਿਮਰਨ ਦੇ ਵਿੱਚ ਹੀ ਬਤੀਤ ਕਰਦਾ, ਨਾਲ ਦੇ ਜਿੰਨੇ ਵੀ ਉਹਦੇ ਸਾਥੀ ਨੇ, ਸੈਨਾ ਦੇ ਲੋਕ ਨੇ, ਉਹਨਾਂ ਨੂੰ ਧੀਰਜ ਦਿੰਦਾ ਕਿਉਂਕਿ 6 ਮਹੀਨੇ ਹੋ ਗਏ ਨੇ। ਉਹਨਾਂ ਦੇ ਖਾਣ ਪਾਣ ਦਾ ਜਿਹੜਾ ਸਾਰਾ ਪ੍ਰਬੰਧ ਹੈ ਉਹ ਵੀ ਗੌਰਾ ਕਰਦਾ।
ਖਾਣ ਪਾਣ ਤੇ ਪੋਖਣ ਕਰੈ, ਸ਼ਸਤਰ ਬਸਤ ਤੇ ਤਿਆਰੀ ਧਰੈ।
ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ ਉਹਨਾਂ ਨੂੰ ਪੋਖਦਾ, ਉਹਨਾਂ ਨੂੰ ਰਜਾਉਂਦਾ। ਇਸ ਤੋਂ ਇਲਾਵਾ ਸ਼ਸਤਰਾਂ ਤੇ ਵਸਤਰਾਂ ਦੀ ਵੀ ਤਿਆਰੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜੇ ਘੋੜੇ ਆਦਿਕ ਨੇ ਉਹਨਾਂ ਦੇ ਵਾਸਤੇ ਵੀ ਦਾਣੇ ਪੱਠੇ ਦਾ ਇੰਤਜ਼ਾਮ ਹੁੰਦਾ।
ਸ੍ਰੀ ਹਰਿ ਰਾਇ ਚੜਨ ਕੋ ਚਾਹ, ਵਿਚਰੈ ਦੇਸ਼ ਜੰਗਲ ਮਾਹ।
ਕਵੀ ਜੀ ਲਿਖਦੇ ਨੇ ਕਿ 6 ਮਹੀਨਿਆਂ ਤੋਂ ਬਾਅਦ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਨੇ ਬਾਹਰ ਮਾਲਵੇ ਦੇ ਇਲਾਕੇ ਦੇ ਵੱਲ ਵਿਚਰਨ ਦਾ ਵਿਚਾਰ ਬਣਾਇਆ।
ਸਣੇ ਸਣੇ ਸਤ ਦਰਵ ਕੇ ਤੀਰ ਗਮਨੇ ਸੰਗ ਮਹਾ ਭੱਟ ਪੀਰ।
ਹੌਲੀ ਹੌਲੀ ਸਤਲੁਜ ਦੇ ਕਿਨਾਰੇ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸੈਨਾ ਦੀ ਭੀੜ ਦੇ ਨਾਲ ਪਹੁੰਚ ਗਏ।
ਮਾਰਗ ਚਲਤ ਅਨੇਕ ਪ੍ਰਕਾਰ ਕੌਤਕ ਕਰਤ ਗੁਰੂ ਕਰ ਤਾਰਾ।
ਦਰਿਆ ਦੇ ਕਿਨਾਰੇ ਕਿਨਾਰੇ ਦੇ ਉੱਤੇ ਸਤਿਗੁਰੂ ਜੀ ਜਾ ਰਹੇ ਨੇ। ਰਸਤੇ ਦੇ ਵਿੱਚ ਚਲਦਿਆਂ ਚਲਦਿਆਂ ਕਵੀ ਜੀ ਲਿਖਦੇ ਨੇ ਅਨੇਕਾਂ ਪ੍ਰਕਾਰ ਦੇ ਸਤਿਗੁਰੂ ਜੀ ਕੌਤਕ ਕਰਦੇ ਨੇ।
ਸਿੱਖੀ ਮਗ ਦਿੜ ਕਰਨ ਅਨੂਪ ਜਗਤੇਸ਼ਵਰ ਕੋ ਸਪਤਮ ਰੂਪ।
ਕਵੀ ਜੀ ਲਿਖਦੇ ਨੇ ਕਿ ਸਿੱਖੀ ਦੇ ਰਸਤੇ ਨੂੰ ਦ੍ਰਿੜ ਕਰਨ ਦੇ ਵਾਸਤੇ, ਉਹਨੂੰ ਅਲੌਕਿਕ ਤੇ ਅਨੁਪਮ ਬਣਾਉਣ ਦੇ ਵਾਸਤੇ ਜਗਤੇਸ਼ਵਰ ਦੇ ਭਾਵ ਕੇ ਪਰਮੇਸ਼ਰ ਦੇ ਇਹ 7ਵੇਂ ਰੂਪ ਬੈਠੇ ਨੇ।
ਸਤ ਦਰਵ ਤੀਰ ਤੀਰ ਚੱਲ ਆਵੇ ਦਿਨ ਗਮਨ ਡੇਰਾ ਨਿਸ ਪਾਵੇ।
ਹੁਣ ਸਤਿਗੁਰੂ ਜੀ ਸਤਲੁਜ ਦਰਿਆ ਦੇ ਕਿਨਾਰੇ ਕਿਨਾਰੇ ਦੇ ਉੱਤੇ ਚਲੇ ਜਾ ਰਹੇ ਨੇ। ਦਿਨ ਗਮਨ ਦਿਨ ਦੇ ਵੇਲੇ ਚਲਦੇ ਜਾਂਦੇ ਨੇ, ਡੇਰਾ ਨਿਸ ਪਾਵੇ ਤੇ ਰਾਤ ਦੇ ਵੇਲੇ ਡੇਰਾ ਲਾ ਲੈਂਦੇ ਨੇ ਵਿਸ਼ਰਾਮ ਦੇ ਵਾਸਤੇ, ਆਰਾਮ ਦੇ ਵਾਸਤੇ।
ਕੇਤਕ ਮਹਿਲਾ ਕੇ ਸੰਗ ਡੋਰੇ ਲਿਆਏ ਸਤਿਗੁਰ ਅਤਹੀ ਓਰੇ।
ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਦੇ 2 ਮਹਿਲ ਸਨ, ਉਹਨਾਂ ਮਹਿਲਾਂ ਦੇ ਡੋਲਿਆਂ ਨੂੰ ਵੀ ਨਾਲ ਹੀ ਲੈ ਕੇ ਆਏ ਨੇ ਇਸ ਪਾਸੇ।
ਸਿਆਂਦਨ ਸਕਟਨ ਮੇ ਗਨ ਦਾਸੀ ਸੇਵਾ ਠਾਨ ਜੇ ਨਿਜ ਪਾਸੀ।
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਰੱਥਾਂ ਦੇ ਵਿੱਚ ਤੇ ਗੱਡਿਆਂ ਦੇ ਵਿੱਚ ਬਹੁਤੀਆਂ ਸਾਰੀਆਂ ਦਾਸੀਆਂ ਵੀ ਨਾਲ ਹੀ ਆਈਆਂ ਨੇ ਸੇਵਾ ਦੇ ਵਾਸਤੇ।
ਜਹਾਂ ਪ੍ਰਭੂ ਉਤਰੇ ਸੁਖ ਪਾਇਓ ਹਿਤ ਤੇ ਗੌਰਾ ਕੋਸ ਰਹਾਇਓ।
ਇਸੇ ਤਰ੍ਹਾਂ ਕਾਫੀ ਸਾਰੇ ਦਿਨ ਬਤੀਤ ਹੋ ਗਏ। ਕਵੀ ਜੀ ਲਿਖਦੇ ਨੇ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਡੇਰਾ ਲਾਇਆ ਤੇ ਇੱਕ ਕੋਹ ਦਾ ਫਾਸਲਾ ਰੱਖ ਕੇ, ਗੌਰਾ ਵੀ ਨਾਲ ਜਾ ਰਿਹਾ ਸੀ, ਉਹਨੇ ਵੀ ਇੱਕ ਕੋਹ ਦੇ ਫਾਸਲੇ ਨੂੰ ਰੱਖ ਕੇ ਆਪਣਾ ਡੇਰਾ ਲਾਇਆ।
ਸੰਗਤੀਨ ਸੇ ਭਟ ਅਸਵਾਰ ਰਚੇ ਜੰਗ ਬੜਿਆਇਦ ਤਾਰ।
ਭਾਈ ਗੌਰੇ ਦੇ ਨਾਲ 300 ਸੂਰਮਿਆਂ ਦੀ ਫੌਜ ਸੀ, ਜਿਹੜੇ ਕਿ ਜੰਗ ਕਰਨ ਦੇ ਵਾਸਤੇ ਹਰ ਵੇਲੇ ਤਿਆਰ ਰਹਿੰਦੇ।
ਨਿਸ ਬਿਸ ਰਾਮ ਕੀਨ ਸੁਖ ਪਾਏ ਖਾਣ ਪਾਣ ਤੇ ਪੁਨ ਸੁਪ ਤਾਏ।
ਰਾਤ ਦੇ ਵੇਲੇ ਸਤਿਗੁਰਾਂ ਨੇ ਵਿਸਰਾਮ ਕੀਤਾ, ਸੁਖ ਦੇ ਨਾਲ ਰਾਤ ਨੂੰ ਬਤੀਤ ਕੀਤਾ, ਪ੍ਰਸ਼ਾਦ ਪਾਣੀ ਛਕ ਕੇ।
ਭਈ ਪ੍ਰਭਾਤ ਸੌ ਚ ਸ਼ਨਾਨੇ ਜ਼ੀਨ ਡਾਰਿਓ ਕੀਨ ਭਿਆਨੇ।
ਸਵੇਰ ਹੋਣ ਦੇ ਨਾਲ ਹੀ ਸਤਿਗੁਰਾਂ ਨੇ ਇਸ਼ਨਾਨ ਪਾਣੀ ਕੀਤਾ ਤੇ ਘੋੜਿਆਂ ਤੇ ਕਾਠੀਆਂ ਪਾਈਆਂ ਗਈਆਂ ਤੇ ਅੱਗੇ ਚਾਲੇ ਪਾਏ।
ਸ੍ਰੀ ਹਰਿ ਰਾਇ ਅਗਾਰੀ ਚਾਲੇ ਦੁੰਦਵ ਬਜਿਓ ਚੜਿਓ ਦਲ ਨਾਲੇ।
ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਚੱਲ ਪਏ ਨੇ, ਨਗਾਰੇ ਦੇ ਉੱਤੇ ਚੋਟ ਲਾਈ ਗਈ ਹੈ ਤੇ ਸਤਿਗੁਰਾਂ ਦਾ ਵਿਸ਼ਾਲ ਦਲ ਵੀ ਚੱਲ ਪਿਆ।
ਪਾਛੇ ਸਤਿਗੁਰ ਕੋ ਰਣ ਵਾਸ ਡੋਰੇ ਸਿੰਦਨ ਦਾਸੀ ਦਾਸ।
ਅੱਗੇ ਅੱਗੇ ਸਤਿਗੁਰੂ ਜੀ ਜਾ ਰਹੇ ਨੇ, ਪਿੱਛੇ ਪਿੱਛੇ ਸਤਿਗੁਰਾਂ ਦਾ ਰਣਵਾਸ ਜਾ ਰਿਹਾ, ਭਾਵ ਕੇ ਸਤਿਗੁਰਾਂ ਦੇ ਮਹਿਲ ਜਾ ਰਹੇ ਨੇ। ਕਈ ਜਿਹੜੀਆਂ ਦਾਸੀਆਂ ਨੇ ਉਹ ਡੋਲਿਆਂ ਦੇ ਵਿੱਚ ਨੇ, ਕਈ ਰੱਥਾਂ ਦੇ ਉੱਤੇ ਚੜੀਆਂ ਹੋਈਆਂ ਨੇ। ਇਸੇ ਤਰ੍ਹਾਂ ਦਾਸਾਂ ਤੇ ਦਾਸੀਆਂ ਦਾ ਵੀ ਬਹੁਤਾ ਜ਼ਿਆਦਾ ਨਾਲ ਇਕੱਠ ਹੈ।
ਸੁਧ ਲੈ ਕਰ ਗੌਰਾ ਚੜ ਚਾਲ ਨਿਜ ਬਜਵਾਏ ਨਿਸ਼ਾਨ ਬਿਸਾਲਾ।
ਗੌਰੇ ਨੂੰ ਪਤਾ ਲੱਗਾ ਕਿ ਸਤਿਗੁਰਾਂ ਨੇ ਸਵੇਰ ਹੋਣ ਦੇ ਨਾਲ ਹੀ ਅੱਗੇ ਨੂੰ ਤਿਆਰੀ ਕਰ ਲਈ ਹੈ। ਗੌਰਾ ਵੀ ਉਸੇ ਵੇਲੇ ਆਪਣੇ ਨਗਾਰੇ ਨੂੰ ਖੜਕਾ ਕੇ ਸਤਿਗੁਰਾਂ ਤੋਂ ਇੱਕ ਕੋਹ ਦਾ ਫਾਸਲਾ ਰੱਖ ਕੇ ਮਗਰ ਚੱਲਿਆ।
ਸਤ ਦਰਵ ਨਿਕਟ ਨਿਕਟ ਚੱਲ ਆਵੇ ਸਕਲ ਬਹੀਰ ਪਰਿਓ ਤਿਤ ਜਾਵੇ।
ਕਵੀ ਜੀ ਲਿਖਦੇ ਨੇ ਕਿ ਸਤਲੁਜ ਦਰਿਆ ਦੇ ਕਿਨਾਰੇ ਕਿਨਾਰੇ ਦੇ ਉੱਤੇ ਹੀ ਚੱਲਦੇ ਜਾ ਰਹੇ ਨੇ। ਸਤਿਗੁਰਾਂ ਦਾ ਜਿੰਨਾ ਵੀ ਕਾਫਲਾ ਹੈ, ਸਤਿਗੁਰਾਂ ਦੀ ਜਿੰਨੀ ਵੀ ਬਹੀਰ ਹੈ, ਉਹ ਸਤਿਗੁਰਾਂ ਦੇ ਪਿੱਛੇ ਪਿੱਛੇ ਮਗਰ ਜਾ ਰਹੀ।
ਲਵਪੁਰ ਤੇ ਤੁਰ ਕਣ ਕੋ ਡੇਰਾ, ਜਾਤ ਚਲਿਓ ਉਮਰਾਵ ਬਡੇਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸੇ ਹੀ ਸਮੇਂ ਦੇ ਦੌਰਾਨ ਲਾਹੌਰ ਤੋਂ ਇੱਕ ਤੁਰਕਾਂ ਦਾ ਕਾਫਲਾ ਵੀ ਤੁਰਿਆ ਹੈ ਦਿੱਲੀ ਦੇ ਵੱਲ, ਜਿਸ ਕਾਫਲੇ ਦੇ ਵਿੱਚ ਇੱਕ ਬਹੁਤ ਵੱਡਾ ਜਰਨੈਲ ਸੀ।
ਦਿੱਲੀ ਪੁਰਤ ਕੇਸ਼ਵਰ ਤੀਰ, ਪਹੁੰਚੋ ਚਹ ਮਹਾਂਪਟ ਪੀਰ।
ਲਾਹੌਰ ਦਾ ਵੱਡਾ ਜਿਹੜਾ ਜਰਨੈਲ ਹੈ ਤੁਰਕਾਂ ਦਾ, ਉਹ ਦਿੱਲੀ ਬਾਦਸ਼ਾਹ ਦੇ ਕੋਲ ਜਾ ਰਿਹਾ ਸੀ। ਉਸ ਦੇ ਨਾਲ ਵੀ ਬਹੁਤ ਸਾਰੇ ਸ਼ਸਤਰਧਾਰੀ ਸੂਰਮਿਆਂ ਦੀ ਭੀੜ ਸੀ।
ਸ੍ਰੀ ਹਰ ਰਾਏ ਅਗਾਰੀ ਆਏ, ਪਾਛੇ ਮਹਿਲਾ ਦਿਕ ਸਮੁਦਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਕਾਫਲਾ ਬੜਾ ਲੰਮਾ ਸੀ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਬਹੁਤ ਦੂਰ ਅੱਗੇ ਜਾ ਰਹੇ ਸਨ, ਤੇ ਜਿਹੜੇ ਸਤਿਗੁਰਾਂ ਦੇ ਮਹਿਲਾਂ ਦੇ ਡੋਲੇ ਨੇ ਉਹ ਪਿੱਛੇ ਆ ਰਹੇ ਸਨ।
ਸਨੇ ਸਨੇ ਚਲਬੋ ਤਿੰਨ ਹੋਏ, ਤੁਰਕਣ ਅਣੀ ਬਿਲੋਕੇ ਸੋਏ।
ਹੁਣ ਸਤਿਗੁਰੂ ਜੀ ਕਾਫੀ ਅੱਗੇ ਲੰਘ ਗਏ ਨੇ, ਹੌਲੀ ਹੌਲੀ ਉਹ ਪਾਲਕੀਆਂ ਨੂੰ ਚੁੱਕ ਕੇ ਲਿਜਾ ਰਹੇ ਸਨ ਦਾਸ।
ਤੁਰਕਣ ਅਣੀ ਬਿਲੋਕੇ ਸੋਏ, ਤੁਰਕਾਂ ਦੀ ਜਿਹੜੀ ਫੌਜ ਸੀ ਉਸ ਨੇ ਇਸ ਕਾਫਲੇ ਨੂੰ ਦੇਖਿਆ। ਬੂਜੋ ਏ ਕਿਸ ਕੋ ਹੈ ਡੇਰਾ, ਗਮਨਤ ਜਾਤ ਵਹੀਰ ਬਡੇਰਾ।
ਉਹ ਜਿਹੜਾ ਤੁਰਕਾਂ ਦਾ ਉਮਰਾਵ ਸੀ, ਜਿਹੜਾ ਜਰਨੈਲ ਸੀ, ਉਹਨੇ ਆਖਿਆ ਇਹ ਕਿਸ ਕੋ ਡੇਰਾ, ਭਾਵ ਕਿ ਕਿਹਦਾ ਡੇਰਾ ਜਾ ਰਿਹਾ ਹੈ।
ਗਮਨਤ ਜਾਤ ਵਹੀਰ ਬਡੇਰਾ, ਬਹੁਤ ਲੰਮੀ ਵਹੀਰ ਹੈ, ਬੜਾ ਲੰਮਾ ਕਾਫਲਾ, ਇਹ ਕਿਹਦਾ ਜਾ ਰਿਹਾ। ਕਾਹੇ ਉਸ ਨਾਏ ਗੁਰੂ ਹਰ ਰਾਏ, ਆਗੇ ਗਏ ਸੈਨ ਸਮੁਦਾਏ।
ਦੱਸਿਆ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਜਾ ਰਹੇ ਨੇ, ਉਹਨਾਂ ਦਾ ਕਾਫਲਾ ਹੈ। ਸਤਿਗੁਰੂ ਜੀ ਸੈਨਾ ਦੇ ਸਮੇਤ ਕਾਫੀ ਅੱਗੇ ਲੰਘ ਚੁੱਕੇ ਨੇ ਤੇ ਉਹਨਾਂ ਦੇ ਮਹਿਲਾਂ ਦੇ ਡੋਲੇ ਜਾ ਰਹੇ ਨੇ।
ਤਿੰਨ ਕੋਏ ਬਹੀਰੀ ਉਤ ਜਾਈ, ਜਬ ਤੁਰਕਣ ਐਸੀ ਸੁਦ ਪਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਤੁਰਕਾਂ ਨੂੰ ਇਸ ਤਰ੍ਹਾਂ ਦੀ ਖਬਰ ਮਿਲੀ ਹੈ ਕਿ ਸਤਿਗੁਰਾਂ ਦੀ ਵਹੀਰ ਇਹ ਜਾ ਰਹੀ,
ਸੋ ਉਮਰਾਵ ਕਹਿਣ ਤਬ ਲਾਗਿਓ, ਪ੍ਰਥਮ ਸ਼ਸਤਰਤਾ ਕੋਪ ਸੋ ਜਾਗਿਓ।
ਕਵੀ ਜੀ ਲਿਖਦੇ ਨੇ ਕਿ ਪਹਿਲੇ ਵੈਰ ਦਾ ਜਿਹੜਾ ਗੁੱਸਾ ਸੀ ਉਹ ਉਮਰਾਵ ਦੇ ਮਨ ਦੇ ਵਿੱਚ ਜਾਗਿਆ, ਤੇ ਉਮਰਾਵ ਉਸ ਵੇਲੇ ਇਸ ਤਰ੍ਹਾਂ ਕਹਿੰਦਾ
ਇਨਕੋ ਹੁਤੋ ਪਿਤਾਮਾ ਜਬੈ, ਮੋਰ ਪਿਤਾਮਾ ਮਾਰਿਓ ਤਵੈ।
ਉਹ ਜਰਨੈਲ ਕਹਿੰਦਾ ਹੈ ਕਿ ਇਸ ਦੇ ਦਾਦੇ ਨੇ, ਭਾਵ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਮੇਰੇ ਦਾਦੇ ਨੂੰ ਰਣਭੂਮੀ ਦੇ ਵਿੱਚ ਮਾਰਿਆ ਸੀ।
ਮੁਗਲ ਸਖਾਣ ਬੀਰ ਬਰ ਬੰਕਾ, ਰਣ ਮੈਂ ਕਰਿਓ ਸੰਘਾਰ ਨਿਸੰਕਾ।
ਜਿਹੜਾ ਮੁਗਲ ਸਖਾਣ ਜਰਨੈਲ ਸੀ, ਜਿਹਨੂੰ ਕਿ ਰਣਭੂਮੀ ਦੇ ਵਿੱਚ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਮਾਰਿਆ ਸੀ, ਕਵੀ ਜੀ ਲਿਖਦੇ ਨੇ ਕਿ ਉਸ ਮੁਗਲ ਸਖਾਣ ਦਾ ਇਹ ਪੋਤਰਾ ਸੀ। ਰਣ ਮੈਂ ਕਰਿਓ ਸੰਘਾਰ ਨਿਸੰਕਾ, ਨਿਡਰ ਹੋ ਕੇ ਸਤਿਗੁਰਾਂ ਨੇ ਰਣ ਦੇ ਵਿੱਚ ਉਹਦਾ ਕਿਸੇ ਸਮੇਂ ਸੰਘਾਰ ਕੀਤਾ ਸੀ।
ਆਵੇ ਓ ਚਕਪਾ ਮੇਲ ਹਮਾਰਾ, ਲੂਟ ਲਿਓ ਇਨ ਕੋ ਦਲ ਸਾਰਾ।
ਉਹ ਜਰਨੈਲ ਕਹਿੰਦਾ ਕਿ ਅਚਾਨਕ ਹੀ ਸਬਬ ਦੇ ਨਾਲ ਟਾਕਰਾ ਹੋ ਗਿਆ, ਮੇਲ ਹੋ ਗਿਆ, ਮੈਂ ਇਨ੍ਹਾਂ ਦੇ ਕਾਫਲੇ ਨੂੰ ਲੁੱਟਾਂਗਾ।
ਸਿਆਂਦਨ ਡੋਰੈ ਲੀਜੈ ਘੇਰ, ਜਾਣ ਨਹੀਂ ਦਿਓ ਇਹਨੂੰ ਅਗੇਰ।
ਆਪਣੇ ਦਾਸਾਂ ਨੂੰ ਹੁਕਮ ਕੀਤਾ ਹੈ ਉਸ ਉਮਰਾਵ ਨੇ ਕਿ ਇਨ੍ਹਾਂ ਦੇ ਰੱਥਾਂ ਨੂੰ ਤੇ ਡੋਲਿਆਂ ਨੂੰ ਘੇਰ ਲਓ, ਇੱਕ ਪੈਰ ਵੀ ਇਨ੍ਹਾਂ ਨੂੰ ਅੱਗੇ ਜਾਣ ਨਹੀਂ ਦੇਣਾ।
ਤੋਰੇ ਸਕਲ ਤੁਖਾਵਨ ਕਰੋ, ਜੇਕਰ ਖਰੋ ਕਰੇ ਤਬ ਲਰੋ।
ਇਸ ਤੋਂ ਇਲਾਵਾ ਉਸ ਜਰਨੈਲ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਤੋੜਿਆਂ ਨੂੰ ਤਖਾ ਕੇ ਆਪਣੀਆਂ ਬੰਦੂਕਾਂ ਨੂੰ ਤਿਆਰ ਕਰ ਛੱਡੋ, ਜੇਕਰ ਅੱਗੋਂ ਅੜਨਗੇ ਤੇ ਫੇਰ ਲੜਾਈ ਹੋਵੇਗੀ, ਯੁੱਧ ਹੋਵੇਗਾ।
ਇਮ ਸੁਣ ਸ਼੍ਰੋਣ ਤੁਰਕ ਸਮਧਾਏ, ਘੇਰ ਬਹੀਰ ਖਰੇ ਅਗਵਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਜਰਨੈਲ ਦੇ ਹੁਕਮ ਨੂੰ ਜਦੋਂ ਤੁਰਕਾਂ ਨੇ ਸੁਣਿਆ ਤੇ ਫਿਰ ਉਨ੍ਹਾਂ ਨੇ ਸਤਿਗੁਰਾਂ ਦੇ ਕਾਫਲੇ ਨੂੰ ਉਨ੍ਹਾਂ ਦੇ ਡੋਲਿਆਂ ਨੂੰ ਮਹਿਲਾਂ ਦੇ ਡੋਲਿਆਂ ਨੂੰ ਘੇਰ ਲਿਆ।
ਇੱਕ ਅਸਵਾਰ ਤਵਾਵਤ ਗਯੋ, ਮਿਲਿਓ ਗੁਰੂ ਸੰਗ ਭਾਖਤ ਪਾਇਓ।
ਸਤਿਗੁਰਾਂ ਦਾ ਇੱਕ ਘੋੜ ਸਵਾਰ ਤੇਜ਼ੀ ਦੇ ਨਾਲ ਘੋੜੇ ਨੂੰ ਭਜਾ ਕੇ ਸਤਿਗੁਰਾਂ ਦੇ ਨਾਲ ਜਾ ਕੇ ਮਿਲਿਆ ਹੈ ਤੇ ਸਤਿਗੁਰਾਂ ਨੂੰ ਉਸਨੇ ਇਸ ਤਰ੍ਹਾਂ ਦੀ ਜਾ ਕੇ ਖਬਰ ਦਿੱਤੀ। ਕਹਿੰਦਾ ਪ੍ਰਭ ਜੀ ਆਪ ਚਲੇ ਅਤੇ ਜਾਤੇ ਪਿੱਛੇ ਮਿਲੇ ਤੁਰਕ ਰਸ ਰਾਤੇ। ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਤੇ ਅੱਗੇ ਜਾ ਰਹੇ ਹੋ ਪਰ ਪਿਛਲੇ ਪਾਸੇ ਸੱਚੇ ਪਾਤਸ਼ਾਹ ਤੁਰਕਾਂ ਨੇ ਸਾਰੇ ਕਾਫਲੇ ਨੂੰ ਘੇਰ ਲਿਆ।
ਘੇਰਿਓ ਸਕਲ ਵਹੀਰ ਤੁਮਾਰਾ ਹਟ ਕਰ ਬਣੋ ਸਹਾਏ ਉਦਾਰਾ।
ਸੱਚੇ ਪਾਤਸ਼ਾਹ ਸਾਡੇ ਨਾਲ ਦੇ ਸਾਰੇ ਕਾਫਲੇ ਨੂੰ ਤੁਰਕਾਂ ਦੀ ਫੌਜ ਨੇ ਘੇਰਾ ਪਾ ਲਿਆ, ਕਿਰਪਾ ਕਰਕੇ ਪਿੱਛੇ ਨੂੰ ਆਪਣੇ ਸਾਥੀਆਂ ਦੇ ਸਮੇਤ ਸਾਨੂੰ ਹਟਣਾ ਚਾਹੀਦਾ, ਆਪਣੇ ਕਾਫਲੇ ਦੇ ਆਪਣੇ ਵਹੀਰ ਦੀ ਰੱਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਦਾ ਸੰਦੇਸ਼ਾ ਦਾਸ ਨੇ ਜਾ ਕੇ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਨੂੰ ਦਿੱਤਾ। ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਾਫਲੇ ਦੀ ਰੱਖਿਆ ਹੋਵੇਗੀ, ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਇਸ ਨੂੰ ਅੱਗੇ ਬਿਆਨ ਕਰਨਗੇ, ਉਹ ਮੈਂ ਕੱਲ ਦੇ ਸਮੇਂ ਦੇ ਵਿੱਚ ਬਿਆਨ ਕਰਾਂਗਾ ਕਿਉਂਕਿ ਸਮੇਂ ਦੀ ਸਮਾਪਤੀ ਹੈ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਦਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।